पुन द्वादश गोरिंद का मेरी है परनाम।
रहन दो इतनी रहन। बहुत ही सत्कार योग सतगुरु जी दे दरबार विच सज बैठे सतसंगी जनों अज दा दिहाड़ा तुसी चंगी तरह जानकार हो कि अज विसाखी दा दिन विसाख महीने दी पहली तरीक ते मेरे तो पहला जथेदार जी होना को तुसी सरवण कर रहे सी गुरु अर्जन साहब दा शब्द बारह माह दे रूप दे विच लिखिया बारह माह एक काव परंपरा जिहड़ी साडे साहित दे विच विकसित हुई बहुत लंबा बहुत लम्मी परंपरा बारह माह दी पंजाबी साहित दे विच जेकर वेख्या जावे तो सब तो पहला बारह माह गुरु नानक साहब दा मिलदा है। गुरु नानक साहब बारह महीनिया का वर्णन है जेड़ा हर महीने दे उते एक शब्द जा कुछ लाइना कुछ बंद उदे संबंधित लिखे ते बारह महीनिया की इस बारह माह की परंपरा नूं साडे कवि इस तरह लेंदे रहे के विछोड़े तो वियोग तो संयोग तक का सफर उन्होंने अपनी कविता दे विच ये बनाया तय कीता कि एक प्रेमिका दा अपने प्रेमी दे नालों विछोड़ा है। ग्यारह महीने उस विछोड़े दे जिहड़ियां ओ घड़ियां ने जां ओ पैर ने ओ पल ने उन्हां नूं हंडाउंदी है अखीर दे उत्ते जिहड़ा है उस दा प्रेमी ओ जां अखीर दे उत्ते साडा जिहड़ा कवि है मिलाप करवाउंदा है। ਉਹ ਇਹਨਾਂ ਰੁੱਤਾਂ ਦੇ ਨਾਲ ਇਹਨਾਂ ਰੁੱਤਾਂ ਦਾ ਵਰਣਨ ਕਰਦਾ ਸਾਡਾ ਕਵੀ ਇਸ ਬਾਰਾਂ ਮਾਹ ਨੂੰ ਆਪਣੀ ਕਾਵਕ ਸ਼ੈਲੀ ਦੇ ਵਿੱਚ ਵਰਣਨ ਕਰਦਾ। ਉਹ ਜਦੋਂ ਮਹੀਨਿਆਂ ਦਾ ਵਾਰ ਵਾਰ ਨਾਮ ਲੈ ਕੇ ਜਾਂ ਉਸ ਔਰਤ ਦੀ ਅੰਦਰ ਦੀ ਹਾਲਤ ਨੂੰ ਬਿਆਨ ਕਰਦਾ ਪਿਆ ਤੇ ਉਦੋਂ ਉਹ ਬਾਹਰ ਦੀ ਜਿਹੜੀ ਪ੍ਰਕਿਰਤੀ ਹੈ ਹਿੰਦੁਸਤਾਨ ਦਾ ਮੌਸਮ ਹੈ ਕਿਉਂਕਿ ਇਸ ਚੀਜ਼ ਨੂੰ ਜਦੋਂ ਅਸੀਂ ਪੜ੍ਹਨਾ ਹੈ ਤੇ ਇਹਨੂੰ ਹਿੰਦੁਸਤਾਨ ਦੀ ਪਰੰਪਰਾ ਹਿੰਦੁਸਤਾਨ ਦੇ ਮੌਸਮ ਦੇ ਹਿਸਾਬ ਨਾਲ ਹੀ ਸਮਝਿਆ ਜਾ ਸਕਦਾ। ਵਿਸਾਖ ਦਾ ਮਹੀਨਾ ਤੁਸੀਂ ਪਹਿਲਾਂ ਸਰਵਣ ਕਰ ਰਹੇ ਸੀ ਇਹਦੋਂ ਪਹਿਲਾਂ ਚੇਤਰ ਸ਼ੁਰੂ ਹੁੰਦਾ ਹੈ ਫਿਰ ਵਿਸਾਖ ਕਿਉਂਕਿ ਇੱਕ ਪਰੰਪਰਾ ਹੈ। ਇੱਕ ਹੋਰ ਗੱਲ ਸਾਂਝੀ ਕਰ ਲਵਾਂ ਚੇਤਰ ਤੋਂ ਜਿਹੜਾ ਸਾਡਾ ਕਵੀ ਉਹ ਇਸ ਬਾਰਾਂ ਮਾਹ ਨੂੰ ਸ਼ੁਰੂ ਕਰਦਾ। ਗੁਰੂ ਨਾਨਕ ਸਾਹਿਬ ਦਾ ਵੀ ਥੋੜਾ ਜਿਹਾ ਕਠਿਨ ਸੀ ਸ਼ਬਦ ਉਹਨਾਂ ਦੇ ਅਰਥ ਉਹਨਾਂ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਦੇ ਜਿਹੜੇ ਸ਼ਬਦ ਨੇ ਗੁਰੂ ਅਰਜਨ ਸਾਹਿਬ ਜਿਹੜਾ ਬਾਰਾਂ ਮਾਹ ਲਿਖਦੇ ਪਏ ਨੇ ਉਹਦਾ ਜ਼ਿਕਰ ਹੈ ਜਿਹੜਾ ਜਾਂ ਉਹਦੀ ਜੋ ਉਹਦਾ ਵਿਸ਼ਾ ਹੈ ਗੁਰੂ ਸਾਹਿਬ ਉਸ ਨੂੰ ਸਾਧ ਸੰਗਤ ਦੇ ਨਾਲ ਸਾਧ ਸੰਗਤ ਦੇ ਛੋਟੇ ਛੋਟੇ ਨੁਕਤਿਆਂ ਦੇ ਨਾਲ ਸਾਧੂਆਂ ਦੇ ਚਰਨਾਂ ਦੀ ਧੂੜੀ ਦੇ ਨਾਲ ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਕਰਨ ਦੇ ਨਾਲ ਇਹ ਇਸ ਸੰਤ ਪਰੰਪਰਾ ਜਾਂ ਸੰਤ ਪ੍ਰੈਕਟੀਕਲ ਜੀਵਨ ਹੈ ਜਿਹੜਾ ਉਸ ਦੇ ਨਾਲ ਜੋੜ ਕੇ ਇਹਨਾਂ ਨੂੰ ਪੇਸ਼ ਕਰਦੇ ਨੇ ਤੇ ਇਸ ਤੋਂ ਇਲਾਵਾ ਜਦੋਂ ਅਸੀਂ ਸਾਹਿਤ ਦੇ ਹੋਰ ਬਾਰਾਂ ਮਾਹ ਦੇ ਕਵੀਆਂ ਨੂੰ ਪੜ੍ਹਦੇ ਹਾਂ ਤੇ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਉਹ ਵਿਛੋੜੇ ਵਿਯੋਗ ਤੇ ਸੰਯੋਗ ਦੀ ਗੱਲ ਕਰਦੇ ਨੇ ਤੇ ਇੱਥੇ ਮੈਂ ਜ਼ਰੂਰੀ ਸਮਝਦਾ ਇੱਕ ਹੋਰ ਗੱਲ ਕਰਨੀ ਸਾਂਝੀ। ਦੋ ਬਾਰਾਂ ਮਾਹ ਸਾਡੇ ਜਿਹੜੇ ਪੁਰਾਤਨ ਨਾਮਧਾਰੀ ਕਵੀਆਂ ਦੇ ਵੀ ਮਿਲਦੇ ਨੇ ਉਸ ਤੋਂ ਬਾਅਦ ਵੀ ਲਿਖੇ ਗਏ ਪਰ ਉਹ ਦੋ ਜ਼ਿਆਦਾ ਗੌਲੇ ਗਏ ਨੇ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਬਾਰਾਂ ਮਾਹ ਜਿਹਨੂੰ ਸਤਿਗੁਰੂ ਪ੍ਰਤਾਪ ਸਿੰਘ ਆਪਣੇ ਉਪਦੇਸ਼ ਦੇ ਵਿੱਚ ਬਾਬਾ ਚੰਦਾ ਸਿੰਘ ਝੱਬਰ ਨਾਮ ਲੈ ਕੇ ਬੋਲਦੇ ਨੇ ਕਿ ਸਾਡਾ ਨਾਮਧਾਰੀਆਂ ਦਾ ਪਹਿਲਾ ਕਵੀ ਸੀ। ਚੰਦਾ ਸਿੰਘ ਬਾਰਾਂ ਮਾਹ ਦੇ ਰੂਪ ਦੇ ਵਿੱਚ ਕਾਵਕ ਰੂਪ ਦੇ ਵਿੱਚ ਆਪਣੀ ਗੱਲ ਕਹਿੰਦਾ। ਕਵੀ ਦਾ ਅੰਦਾਜ਼ ਹੈ, ਗੱਲ ਉਹਨੇ ਆਪਣੀ ਕਹਿਣੀ ਹੈ, ਉਹਨੇ ਵਿਧਾ ਕਿਹੜੀ ਵਰਤਣੀ ਹੈ, ਛੰਦ ਕਿਹੜਾ ਵਰਤਣਾ, ਉਹ ਉਹਦੀ ਮਰਜ਼ੀ ਹੈ। ਜਾਂ ਉਹਨੇ ਕਿੰਨਾ ਲੋਕਾਂ ਨੂੰ ਕਹਿ ਰਿਹਾ, ਉਹਨਾਂ ਲੋਕਾਂ ਦੀ ਜਿਹੜੀ ਹੈ ਬੋਲੀ ਉਹਨਾਂ ਨੂੰ ਛੇਤੀ ਤੇ ਸੌਖੀ ਸਮਝ ਆ ਜਾਵੇ, ਉਹ ਉਸ ਢੰਗ ਦਾ ਛੰਦ ਵਰਤਦਾ ਪਿਆ। ਕਿਉਂਕਿ ਜੇ ਗੁਰੂ ਨਾਨਕ ਬਾਰਾਂ ਮਾਹ ਵਰਤਦੇ ਨੇ ਛੰਦ, ਤੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਉਸ ਵੇਲੇ ਦੇ ਬਾਰਾਂ ਮਾਹ ਦੇ ਵਿੱਚ ਕਈ ਗੱਲ ਆਮ ਲੋਕਾਂ ਨੂੰ ਸੌਖੀ ਸਮਝ ਆ ਰਹੀ ਸੀ, ਇਸ ਕਰਕੇ ਗੁਰੂ ਸਾਹਿਬ ਵਰਤਦੇ ਨੇ। ਤੇ ਜਦੋਂ ਚੰਦਾ ਸਿੰਘ ਆਪਣੀ ਕਵਿਤਾ ਵਰਤਦਾ, ਛੰਦ ਦਾ ਤੋਲ ਮਾਪ ਵੱਖਰਾ, ਵਿਧੀ ਉਹ ਬਾਰਾਂ ਮਾਹ ਹੈ, ਪਰ ਉਹ ਸਾਰੀ ਦੀ ਸਾਰੀ ਕੂਕਾ ਲਹਿਰ ਦੀ ਜਿਹੜੀ ਪੇਸ਼ਕਾਰੀ ਕਰ ਦਿੰਦਾ ਉਸ ਦੇ ਵਿੱਚ। ਉਹਦੇ ਵਿੱਚ ਗੁਰੂ ਰਾਮ ਸਿੰਘ ਦੇ ਵਿਛੋੜੇ ਦੇ ਵਿੱਚ ਜਿਹੜਾ ਹੈ ਇੱਕ ਸਿੱਖ ਜਾਂ ਨਾਮਧਾਰੀ ਸੰਗਤ ਦੀ ਹਾਲਤ, ਉਹਦਾ ਵਿਖਿਆਨ ਹੈ। ਚੰਦਾ ਸਿੰਘ ਸ਼ੁਰੂ ਇੱਥੋਂ ਕਰਦਾ, ਚੜ੍ਹਦੇ ਚੇਤਰ ਚਿੱਤ ਉਦਾਸ, ਚੱਲੀਏ ਸਤਿਗੁਰਾਂ ਦੇ ਪਾਸ, ਕਰੀਏ ਹੱਥ ਜੋੜ ਅਰਦਾਸ। ਇਹ ਇੱਕ ਬਿਲਕੁਲ ਪਰੰਪਰਾ ਵੱਖਰੀ ਦਿਸਦੀ ਪਈ ਹੈ ਚੰਦਾ ਸਿੰਘ ਦੇ ਬਾਰਾਂ ਮਾਹ ਦੀ, ਆਮ ਪੰਜਾਬੀ ਸਾਹਿਤ ਦੇ ਬਾਰਾਂ ਮਾਹ ਦੇ ਨਾਲੋਂ, ਕਿਉਂਕਿ ਸ਼ੁਰੂ ਇਸ ਸੰਯੋਗ ਤੋਂ ਹੁੰਦਾ ਤੇ ਅਖੀਰ ਇਹਦਾ ਵਿਯੋਗ ਹੈ। ਤੁਹਾਨੂੰ ਇਸ ਗੱਲ ਨੂੰ ਭਲੀ ਭਾਂਤ ਸਮਝ ਹੈ ਕਿ ਸਤਿਗੁਰੂ ਰਾਮ ਸਿੰਘ 1872 ਨੂੰ ਵਿਛੋੜਾ ਜਿਹੜਾ ਉਹ ਨਾਮਧਾਰੀ ਸੰਗਤ ਨੂੰ ਪਾਉਂਦੇ ਨੇ। ਚੰਦਾ ਸਿੰਘ ਗੁਰੂ ਦੇ ਦਰ ਤੇ ਜਾਣ ਤੋਂ ਸ਼ੁਰੂ ਕਰਦਾ ਕਿ ਇੱਕ ਸਿੱਖ ਹੈ ਜਿਹੜਾ, ਜਾਂ ਇੱਕ ਜਗਿਆਸੂ ਹੈ ਜਿਹੜਾ, ਜਦੋਂ ਗੁਰੂ ਦੇ ਦਰ ਤੇ ਜਾਂਦਾ ਤੇ ਉਹ ਇੱਕ ਸੰਯੋਗ ਦਾ ਸਮਾਂ ਹੈ, ਗੁਰੂ ਦਰਬਾਰ ਦੇ ਦਰਸ਼ਨਾਂ ਦੀ, ਉਸ ਸਾਰੀ ਦਰਬਾਰ ਦੀ ਜਿਹੜੀ ਪੇਸ਼ਕਾਰੀ ਉਹ ਆਪਣੀ ਕਵਿਤਾ ਦੇ ਵਿੱਚ ਕਰਦਾ ਤੇ ਅਖੀਰ ਵਿਯੋਗ ਦੇ ਉੱਤੇ ਮੁਕਾਉਂਦਾ। ਇਹ ਥੋੜਾ ਜਿਹਾ ਫਰਕ ਹੈ। ਖੈਰ, ਮੈਂ ਉਹ 17 ਸਾਂਝੀਆਂ ਕਰਨ ਲੱਗਾ ਸੀ ਕਿ ਚੜ੍ਹਦੇ ਚੇਤਰ ਚਿੱਤ ਉਦਾਸ, ਚੱਲੀਏ ਸਤਿਗੁਰਾਂ ਦੇ ਪਾਸ, ਕਰੀਏ ਹੱਥ ਜੋੜ ਅਰਦਾਸ, ਸਾਨੂੰ ਰੱਖੋ ਆਪਣੇ ਪਾਸ, ਦਿਓ ਚਰਨਾਂ ਵਿੱਚ ਨਿਵਾਸ, ਮੈਂ ਔਗਣ ਹਾਰੀ ਹਾਂ। ਇੱਕ ਉਸ ਜਗਿਆਸੂ ਦੀ ਹਾਲਤ ਹੈ ਜਿਹੜਾ ਸ਼ਰਧਾ ਤੇ ਆਸਥਾ ਦੇ ਵਿੱਚ ਲਿਬੜਿਆ ਪਿਆ ਹੈ, ਭਿੱਜਿਆ ਪਿਆ ਹੈ। ਸੁਣ ਲਓ ਸੰਤ ਜਣਾ ਗੱਲ ਹੋਰ, ਮੈਨੂੰ ਭਜਨ ਲੈਣ ਦੀ ਲੋੜ, ਤਾਂ ਮੈਂ ਪਹੁੰਚੀ ਸਤਿਗੁਰ ਕੋਲ, ਲਿਆ ਭਜਨ ਮੈਂ ਕਰਕੇ ਜ਼ੋਰ, ਸੱਸ ਕਢੇਂਦੀ ਮੰਦੇ ਬੋਲ, ਨੀ ਤੈਂ ਜਾਣਾ ਕੂਕਿਆਂ ਕੋਲ, ਇਹ ਮਿਹਣੇ ਮਾਰਦੀ। ਸਤਿਗੁਰ ਮੇਰਾ ਦੀਨ ਦਿਆਲ, ਲੱਦਾ ਰਾਮਦਾਸਪੁਰੇ ਵਿੱਚ ਭਾਲ, ਦੇ ਕੇ ਸ਼ਬਦ ਤੇ ਕਰੇ ਨਿਹਾਲ, ਕੱਟੇ ਜਨਮ ਮਰਨ ਦੇ ਜਾਲ, ਮੈਂ ਔਗਣ ਹਾਰੀ ਹਾਂ। ਮਤਲਬ ਇਸ ਤਰ੍ਹਾਂ ਦੀ ਪਰੰਪਰਾ ਜਿਹੜੀ, ਮੈਂ ਇਹ ਗੱਲ ਜਿਹੜੀ ਸਾਂਝੀ ਕਰਨੀ ਚਾਹੁੰਦਾ, ਮੇਰਾ ਕਹਿਣ ਦਾ ਭਾਵ ਕਿ ਇਹ ਸ਼ੁਰੂ ਤੋਂ ਗੁਰੂ ਨਾਨਕ ਤੋਂ ਪੰਜਾਬੀ ਸਾਹਿਤ ਦੇ ਵਿੱਚ ਚੱਲਦੀ ਅੱਜ ਤੱਕ 12 ਮਾਹ ਲਿਖੇ ਜਾ ਰਹੇ ਨੇ, ਪਰ ਉਹਨਾਂ ਦਾ ਵਰਣਨ ਹੈ ਜਿਹੜਾ ਕਵੀ ਕਿਤੇ ਨਾ ਕਿਤੇ ਮੌਸਮ ਦਾ ਵੀ ਜ਼ਿਕਰ ਕਰਦਾ ਹੈ, ਤੇ ਉਹਦੇ ਵਿੱਚ ਉਹ ਆਪਣੀ ਗੱਲ ਕਹਿੰਦਾ ਜਿਹੜੀ ਉਹਨੇ ਕੋਈ ਵਿਸ਼ਾ ਆਪਣਾ ਸੋਚਿਆ ਹੋਵੇ। ਜੇ ਨਾਮਧਾਰੀ ਕਵੀ ਹੈ ਤਾਂ ਨਾਮਧਾਰੀ ਸੰਗਤ ਦਾ ਜਾਂ ਗੁਰੂ ਰਾਮ ਸਿੰਘ ਦੀ ਹਿਸਟਰੀ ਹੈ ਜਿਹੜੀ ਉਹ ਥੋੜੇ ਜਿਹੇ ਛੰਦਾਂ ਦੇ ਵਿੱਚ ਬਿਆਨ ਕਰ ਦਿੰਦਾ, ਤੇ ਉਹ ਮੂੰਹਾਂ ਤੇ ਕੂਕਿਆਂ ਦੇ ਮੂੰਹਾਂ ਤੇ ਇੰਨੀ ਸਰਲ ਹੋ ਜਾਂਦੀ ਹੈ ਉਹ ਕਵਿਤਾ। ਆਮ ਤੁਸੀਂ ਰਾਗੀਆਂ ਦੇ ਕੋਲੋਂ ਦੂਸਰਾ ਜਿਹੜਾ ਕਵੀ ਹੈ ਸੰਤ ਨਿਹਾਲ ਸਿੰਘ, ਉਸ ਦਾ 12ਵਾਂ ਆਮ ਉਹਦੇ ਵਿੱਚੋਂ ਸ਼ਬਦ ਸੁਣੇ ਨੇ ਕਿ ਚੜ੍ਹਦੇ ਚੇਤਰ ਚਾਲ ਹੈ ਨਿਆਰੀ, ਇੱਕ ਪੰਥ ਨਾਮਧਾਰੀ ਸਿੰਘ ਹੋਏ ਬੇਸ਼ੁਮਾਰੀ, ਫਤਿਹ ਸਭ ਕੋ ਬੁਲਾਵ ਦੇ। ਜਾਂ ਅਖੀਰਲੇ ਮਹੀਨੇ ਦਾ ਜ਼ਿਕਰ ਕਰਦਾ ਕਿ ਫੱਗਣ ਫੇਰ ਕਦੇ ਆਵੀਂ, ਮੁੱਖ ਆਪਣਾ ਵਿਖਾਵੀਂ, ਰਤਾ ਚੈਣ ਨਹੀਂ ਆਵੇ ਤੇਰੀ ਸੰਗਤ ਕੁਰਲਾਵ ਦੀ। ਇਹ ਇੱਕ ਬਹੁਤ ਇਹੋ ਜਿਹੇ ਸੌਖੇ ਤੇ ਸਰਲ ਬਹਿਰ ਦੇ ਵਿੱਚ ਲਿਖੀ ਗਈ ਕਵਿਤਾ ਹੁੰਦੀ ਹੈ ਜਿਹੜੀ ਆਮ ਲੋਕਾਂ ਦੇ ਮੂੰਹਾਂ ਤੇ ਚੜ੍ਹ ਜਾਂਦੀ, ਤੇ ਉਸ ਦਾ ਜਿਹੜਾ ਪਾਠ ਇੰਨਾ ਜ਼ਿਆਦਾ ਤੇਜ਼ ਹੋ ਜਾਂਦਾ, ਮੂੰਹੋਂ ਮੂੰਹ ਸੁਣਦਿਆਂ ਸੁਣਦਿਆਂ ਉਹ ਯਾਦ ਹੋ ਜਾਂਦੀ ਕਵਿਤਾ। ਕਿਉਂਕਿ ਸੰਤ ਨਿਹਾਲ ਸਿੰਘ ਦੇ 12 ਮਾਹ ਬਾਬਤ ਤੇ ਸਾਨੂੰ ਸਤਿਗੁਰੂ ਜੀ ਦੇ ਉਪਦੇਸ਼ ਦੇ ਵਿੱਚੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਤਿਗੁਰੂ ਜਗਜੀਤ ਸਿੰਘ ਨੇ ਇੱਕ ਵਾਰ ਇੱਕ ਦੀਵਾਨ ਦੇ ਵਿੱਚ 60-62 ਦੇ ਤਕਰੀਬਨ ਗੱਲ ਹੈ ਕਿ ਦੀਵਾਨ ਦੇ ਵਿੱਚ ਆਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਦੇ ਸਮੇਂ ਦੇ ਵਿੱਚ ਸਿੱਖ ਪੜ੍ਹਦੇ ਹੁੰਦੇ ਸੀ ਬਾਬੇ ਨਿਹਾਲ ਸਿੰਘ ਦੇ 12 ਮਾਹ, ਤੇ ਸਾਨੂੰ ਇੱਕ ਦੋ ਹੀ ਯਾਦ ਨੇ ਜਿਹੜੇ ਸੁਣੇ ਸੀ ਜਥੇਦਾਰਾਂ ਕੋਲੋਂ ਜਾਂ ਸਤਿਗੁਰੂ ਜੀ ਕੋਲੋਂ। ਤੇ ਜੇ ਕਿਸੇ ਨੂੰ ਯਾਦ ਹੋਵੇ ਤੇ ਇੱਕ ਸਿੱਖ ਸੰਗਤ ਦੇ ਵਿੱਚ ਉੱਠ ਕੇ ਉਹ 12 ਦੇ 12 ਜਿਹੜੇ ਨੇ ਬੰਦ ਉਹ ਸਾਰੇ ਸੁਣਾ ਦਿੰਦਾ ਕਿ ਮੈਨੂੰ ਯਾਦ ਨੇ। ਗੱਲ ਕਿ ਉਹ ਕਵਿਤਾ ਦਾ ਬਹਿਰ ਇੰਨਾ ਸਰਲ ਤੇ ਇੰਨਾ ਸੌਖਾ ਹੁੰਦਾ ਸੀ ਕਿ ਗੱਲ ਆਮ ਲੋਕਾਂ ਦੇ ਹਿਰਦੇ ਦੇ ਵਿੱਚ ਇੰਨੀ ਛੇਤੀ ਵਸ ਜਾਂਦੀ ਸੀ, ਕਿਉਂਕਿ ਕਵਿਤਾ ਦਾ ਤੋਲ ਮਾਪ ਦਾ ਕਵੀ ਨੂੰ ਖਾਸ ਧਿਆਨ ਰੱਖਣਾ ਪੈਂਦਾ। ਤੇ ਸਾਡੇ ਜਿਹੜੇ ਗੁਰੂ ਸਾਹਿਬ ਜਦੋਂ 12 ਮਾਹ ਰਚਦੇ ਪਏ ਨੇ, ਜਦੋਂ ਹਿੰਦੁਸਤਾਨ ਦੀ ਆਲੇ ਦੁਆਲੇ ਦੀ ਪ੍ਰਕਿਰਤੀ, ਉਹਨਾਂ ਦੇ ਮੌਸਮ, ਉਹਨਾਂ ਦੀਆਂ ਆਦਤਾਂ ਤੇ ਉਹਨਾਂ ਦੇ ਪ੍ਰਤੀਕ ਤੇ ਬਿੰਬ ਲੈ ਕੇ ਉਹ ਆਲੇ ਦੁਆਲੇ ਨੂੰ ਵਰਣਨ ਕਰਦੇ ਹੋਏ ਜਦੋਂ ਆਪਣੀ ਗੱਲ ਕਹਿੰਦੇ ਨੇ, ਤੇ ਉਹ ਆਮ ਜਨ ਸਧਾਰਨ ਦੇ ਸੌਖੇ ਦਿਮਾਗ ਦੇ ਵਿੱਚ ਗੱਲ ਵੜ ਜਾਂਦੀ ਹੈ, ਨਹੀਂ ਤੇ ਉਹਨਾਂ ਨੂੰ ਗੱਲ ਸਮਝਾਉਣੀ ਬਹੁਤ ਔਖੀ ਹੋ ਜਾਂਦੀ ਆਮ ਸਧਾਰਨ ਬੰਦੇ ਨੂੰ। ਖੈਰ ਇਹ ਸੀ ਗੱਲ ਬਾਰਾਂਵਾਂ ਦੀ, ਜਿਹਦਾ ਜ਼ਿਕਰ ਜਿਹਦੀ ਧਾਰਨਾ ਜਥੇਦਾਰ ਜੀ ਪੜ੍ਹ ਰਹੇ ਸਨ। ਪਰ ਅੱਜ ਦੇ ਦਿਨ ਦਾ ਜਿਹੜਾ ਮੁੱਖ ਜਿਹੜਾ ਹੈ ਸੰਬੰਧ, ਉਹ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਦੇ ਸਾਜੇ ਖਾਲਸੇ ਦੇ ਨਾਲ ਸਿੱਖ ਪੰਥ ਦੇ ਵਿੱਚ ਜੋੜਿਆ ਜਾਂਦਾ, ਕਿਉਂਕਿ ਘਟਨਾਵਾਂ ਬਹੁਤ ਹੋਈਆਂ। ਇੱਕ ਛੋਟੀ ਜਿਹੀ ਗੱਲ ਮੈਂ 5-4 ਮਿੰਟ ਦੀ ਕਰਕੇ ਫਿਰ ਅੱਗੇ ਚੱਲਦਾ, ਕਿਉਂਕਿ ਨਵਾਂ ਸ਼ਬਦ ਹੈ ਵਿਸਾਖੀ ਤੇ ਇਹਦਾ ਆਮ ਅਰਥ ਕੀਤਾ ਜਾਂਦਾ ਕਿ ਨਵੀਂ ਸਾਖੀ, ਵੈਸਾਖੀ, ਕੋਈ ਕਿਸੇ ਨਵੀਂ ਚੀਜ਼ ਦੀ ਸ਼ੁਰੂਆਤ। ਤੇ ਇਸ ਸ਼ਬਦ ਨੂੰ ਲੈ ਕੇ ਬਹੁਤ ਸਾਰੇ ਸਾਡੇ ਵਿਦਵਾਨ ਇਸ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਕਿ ਬਹੁਤ ਸਾਰੀਆਂ ਘਟਨਾਵਾਂ ਕੇਵਲ ਗੁਰੂ ਗੋਬਿੰਦ ਸਿੰਘ ਹੀ ਨਹੀਂ ਵਿਸਾਖੀ ਵਾਲੇ ਦਿਨ ਖਾਲਸਾ ਸਾਜਦੇ, ਇਸ ਤੋਂ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਉਹਦੇ ਵਿੱਚ ਇਹ ਜ਼ਿਕਰ ਕੀਤਾ ਜਾਂਦਾ ਕਿ ਜੇਕਰ ਮਹਾਤਮਾ ਬੁੱਧ ਨੂੰ ਗਿਆਨ ਹੁੰਦਾ ਜਦੋਂ ਘਰ ਘਾਟ ਛੱਡ ਕੇ, ਤੇ ਮਹਾਤਮਾ ਬੁੱਧ ਜੰਗਲ ਦੇ ਵਿੱਚ ਤਪੱਸਿਆ ਕਰਨ ਵਾਸਤੇ ਨਿਕਲ ਜਾਂਦਾ, ਤੇ ਮਹਾਤਮਾ ਬੁੱਧ ਫਿਰਦਾ ਫਰੋਂਦਾ ਦੁਨੀਆਂ ਦੇ ਉੱਤੇ ਗਯਾ ਨਾਂ ਦੇ ਤੀਰਥ ਦੇ ਉੱਤੇ ਬੈਠਾ ਹੁੰਦਾ ਜਿੱਦਣ ਮਹਾਤਮਾ ਬੁੱਧ ਨੂੰ ਗਿਆਨ ਹੁੰਦਾ, ਤੇ ਇਹ ਮਨਾਉਤ ਹੈ ਕਿ ਉਸ ਦਿਨ ਵਿਸਾਖੀ ਦਾ ਦਿਨ ਸੀ। ਦੂਸਰੀ ਗੱਲ, ਜਿੱਦਣ ਗੁਰੂ ਨਾਨਕ ਸਾਹਿਬ ਸੰਸਾਰ ਨੂੰ ਤਾਰਨ ਵਾਸਤੇ ਘਰੋਂ ਨਿਕਲਦੇ ਨੇ ਉਪਦੇਸ਼ ਦੇਣ ਵਾਸਤੇ, ਸੰਸਾਰ ਦਾ ਭਲਾ ਕਰਨ ਵਾਸਤੇ ਇੱਕ ਨਵਾਂ ਕਦਮ ਪੁੱਟਣਾ ਸੀ ਗੁਰੂ ਨਾਨਕ ਨੇ, ਤੇ ਇਤਿਹਾਸਕਾਰ ਕਈ ਕਹਿੰਦੇ ਨੇ ਕਿ ਉਦਣ ਵੀ ਵਿਸਾਖੀ ਦਾ ਦਿਨ ਸੀ। ਇਸ ਤੋਂ ਮਗਰੋਂ ਜਦੋਂ ਭਾਈ ਪਾਰੋ ਗੁਰੂ ਅਮਰਦਾਸ ਦਾ ਸਿੱਖ ਗੁਰੂ ਸਾਹਿਬ ਨੂੰ ਅਰਜ ਕਰਦਾ ਕਿ ਬੜੀ ਦੂਰ ਦੁਰਾਡੇ ਤੋਂ ਸੰਗਤ ਆਉਂਦੀ ਏ, ਕੁਛ ਕੁਛ ਸਿੱਖ ਆਉਂਦੇ, ਕਿਤੇ 40-50 ਆ ਜਾਂਦੇ ਨੇ, ਕਿਤੇ 100-150 ਵੀ ਸੰਗਤ ਆ ਜਾਂਦੀ, ਕੋਈ ਮਹੀਨੇ ਬਾਅਦ ਆਉਂਦੇ ਨੇ, ਕੋਈ 10 ਦਿਨੀ ਆ ਜਾਂਦੇ ਨੇ, ਜਾਂ ਇੱਕ ਵਾਰੀ ਦਰਸ਼ਨ ਕਰਕੇ ਗਿਆ ਕੋਈ ਸਾਲ ਬਾਅਦ ਆਉਂਦਾ, ਕੋਈ 2 ਸਾਲ, ਕੋਈ ਛਮਾਈ ਤੇ ਆਉਂਦਾ, ਕੋਈ ਇਸ ਤਰ੍ਹਾਂ ਦਾ ਮੇਲਾ ਬਣਾਈਏ, ਕੋਈ ਇਸ ਤਰ੍ਹਾਂ ਦਾ ਦਿਨ ਜਿਹੜਾ ਹੈ ਸੰਗਤ ਦੇ ਵਿੱਚ ਮੁਕਰਰ ਕੀਤਾ ਜਾਵੇ ਕਿ ਜਿਸ ਦਿਨ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਇਕੱਠੀ ਹੋ ਸਕੇ ਤੇ ਇੱਕ ਮੇਲਾ ਕੀਤਾ ਜਾਵੇ। ਤੇ ਗੁਰੂ ਸਾਹਿਬ ਨੇ ਅਰਜ ਪ੍ਰਵਾਨ ਕੀਤੀ ਤੇ ਜਿਹੜਾ ਪਹਿਲਾ ਮੇਲਾ ਸਿੱਖ ਪੰਥ ਦੇ ਵਿੱਚ ਹੋਇਆ, ਕਹਿੰਦੇ ਉਹ ਵਿਸਾਖੀ ਵਾਲਾ ਮੇਲਾ ਸੀ, ਵਿਸਾਖੀ ਵਾਲੇ ਦਿਨ ਹੋਇਆ ਗੋਇੰਦਵਾਲ ਦੀ ਧਰਤੀ ਤੇ। ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਘਟਨਾਵਾਂ ਜਿਨ੍ਹਾਂ ਨੂੰ ਵਿਸਾਖੀ ਦੇ ਨਾਲ ਜੋੜਿਆ ਜਾਂਦਾ, ਜਿੱਦਣ ਜ਼ਕਰੀਆ ਖਾਨ ਨਵਾਬੀ ਦੇ ਕੇ ਸਿੱਖਾਂ ਦੇ ਕੋਲ ਸ਼ਬੇਕ ਸਿੰਘ ਨੂੰ ਘੱਲਦਾ ਤੇ ਕਹਿੰਦੇ ਜਿਸ ਦਿਨ ਜ਼ਕਰੀਆ ਖਾਨ ਦੀ ਨਵਾਬੀ ਸਿੱਖਾਂ ਦੇ ਦਰਬਾਰ ਦੇ ਵਿੱਚ ਠੋਕਰਾਂ ਖਾ ਰਹੀ ਸੀ, ਵੱਡੇ ਵੱਡੇ ਸਰਦਾਰ ਕਹਿ ਰਹੇ ਸਨ ਕਿ ਅਸੀਂ ਉਸ ਦੀ ਨਵਾਬੀ ਨਹੀਂ ਪ੍ਰਵਾਨ ਕਰਦੇ, ਤੇ ਉਸ ਦਿਨ ਪੱਖਾ ਝੱਲਦੇ ਤੇ ਘੋੜਿਆਂ ਦੀ ਲਿੱਦ ਸੁੱਟਣ ਵਾਲੇ ਇੱਕ ਕਪੂਰ ਸਿੰਘ ਨੂੰ ਉਹ ਨਵਾਬੀ ਦੀ ਖਿਲਤ ਪਹਿਨਾਈ ਗਈ, ਤੇ ਜਿੱਦਣ ਨਵਾਬ ਕਪੂਰ ਸਿੰਘ ਬਣਦਾ ਤੇ ਇਤਿਹਾਸਕਾਰ ਮੰਨਦੇ ਨੇ ਉਦਣ ਵੀ ਵਿਸਾਖੀ ਦਾ ਦਿਨ ਸੀ। ਇਸ ਤੋਂ ਮਗਰੋਂ ਜਿੱਦਣ ਮਹਾਰਾਜਾ ਰਣਜੀਤ ਸਿੰਘ ਸਾਡਾ ਜਿਹੜਾ ਸਿੱਖ ਰਾਜ ਸੀ ਉਸ ਨੂੰ ਇਕੱਠਾ ਕਰਨ ਦਾ ਯਤਨ ਕਰ ਰਿਹਾ, ਖਿੰਡੀਆਂ ਪੁੰਡੀਆਂ ਮਿਸਲਾਂ ਨੂੰ ਇਕੱਠੀਆਂ ਕਰਕੇ ਇੱਕ ਰਾਜ ਸਥਾਪਿਤ ਕਰ ਰਿਹਾ ਮਹਾਰਾਜਾ ਰਣਜੀਤ ਸਿੰਘ। ਤੇ ਉਸ ਦਿਨ ਵੀ ਜਿੱਦਣ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਾਜ ਸਥਾਪਿਤ ਕੀਤਾ, ਜਦੋਂ ਹਿੰਦੁਸਤਾਨ ਦੇ ਉੱਤੇ ਨਾਦਰ ਹਮਲੇ ਕਰਦਾ, ਹਿੰਦੁਸਤਾਨ ਨੂੰ ਲੁੱਟ ਕੇ ਤੇ ਇੱਥੋਂ ਬਹੁਤ ਸਾਰਾ ਪੈਸਾ, ਬਹੁਤ ਸਾਰਾ ਧਨ, ਹਿੰਦੁਸਤਾਨ ਦੀਆਂ ਲੜਕੀਆਂ ਜਿਹੜੀ ਹੈ ਉਹ ਭਰ ਕੇ ਤੇ ਗਜ਼ਨੀ ਤੇ ਅਫਗਾਨਿਸਤਾਨ ਦੀਆਂ ਮੰਡੀਆਂ ਵੱਲ ਨੂੰ ਜਾਂਦਾ ਇਹ ਸਾਰਾ ਕੁਛ, ਤੇ ਪੰਜਾਬ ਦੀ ਹਾਲਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ। ਸਿੱਖ ਜਿਹੜੇ ਨੇ ਟੋਟਿਆਂ ਦੇ ਵਿੱਚ ਵੰਡੇ ਪਏ ਨੇ, ਮਿਸਲਾਂ ਦੇ ਵਿੱਚ ਜਥਿਆਂ ਦੇ ਰੂਪ ਵਿੱਚ ਆਪਸ ਦੇ ਵਿੱਚ ਲੜਦੇ ਨੇ, ਜੇ ਕੋਈ ਬਾਹਰੋਂ ਆ ਜਾਵੇ ਤੇ ਉਹ ਲੁੱਟ ਕੇ ਮਾਰ ਕੇ ਲੈ ਜਾਂਦਾ ਇਹਨਾਂ ਨੂੰ। ਤੇ ਉਸ ਸਮੇਂ, ਇਹੋ ਜਿਹੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕਮਾਂਡ ਸੰਭਾਲਦਾ, ਜਦੋਂ ਅਬਦਾਲੀ ਆਉਂਦਾ ਹਿੰਦੁਸਤਾਨ ਦੇ ਉੱਤੇ, ਉਹਨੇ ਪਹਿਲਾਂ ਵੀ ਹਮਲੇ ਕੀਤੇ, ਤੇ ਅਬਦਾਲੀ ਤੋਂ ਬਾਅਦ ਉਸ ਦਾ ਪੋਤਰਾ ਆਉਂਦਾ, ਤੇ ਉਸ ਸਮੇਂ ਜਦੋਂ ਹਿੰਦੁਸਤਾਨ ਦੇ ਵਿੱਚ ਲੁੱਟਮਾਰ ਹੋ ਰਹੀ ਹੈ, ਲੁੱਟਿਆ ਜਾ ਰਿਹਾ ਹਿੰਦੁਸਤਾਨ, ਤੇ ਉਸ ਵੇਲੇ ਦੇ ਜਿਹੜੀਆਂ ਵੱਡੀਆਂ ਵੱਡੀਆਂ ਮਿਸਲਾਂ ਤੇ ਵੱਡੇ ਵੱਡੇ ਸਰਦਾਰ ਸਨ ਸਾਰੇ, ਉਸ ਵੇਲੇ ਜਦੋਂ ਬਾਹਰੋਂ ਅਬਦਾਲੀ ਚੜ ਕੇ ਆਉਂਦਾ ਸੀ ਤੇ ਪਹਿਲਾਂ ਹੀ ਪਹਾੜਾਂ ਨੂੰ ਖਿਸਕ ਜਾਂਦੇ ਸਨ। ਇਸ਼ਾਰਾ ਮੈਂ ਤੁਹਾਨੂੰ ਬਾਅਦ ਇਸ ਗੱਲ ਦਾ ਹਵਾਲਾ ਦੇਣਾ। ਸਿੱਖ ਜਿਹੜੇ ਸਨ, ਇਹ ਆਮ ਆਖਿਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਤੇ ਸਿੱਖਾਂ ਦੇ ਵਿੱਚ ਮਰੀ ਹੋਈ ਰੂਹ ਸੀ ਜਿਹੜੀ ਉਹਨੂੰ ਜਿੰਦਾ ਕੀਤਾ, ਉਹਨਾਂ ਨੂੰ ਜਾਗਣਾ ਸਿਖਾਇਆ ਤੇ ਉਹਨੂੰ ਉੱਠਣਾ ਸਿਖਾਇਆ। ਇਹ ਖਾਲਸਾ ਜਿਹੜਾ ਸੀ ਇਹ ਵਿਸਾਖੀ ਵਾਲੇ ਦਿਨ ਇਸ ਤਰ੍ਹਾਂ ਦੀ ਰੂਹ ਫੂਕੀ ਗੁਰੂ ਗੋਬਿੰਦ ਸਿੰਘ ਨੇ। ਇਸ ਗੱਲ ਦੀ ਗੱਲ ਮੈਂ ਬਾਅਦ ਚ ਕਰਦਾ। ਜਿਹੜੇ ਸਿੱਖ ਆਪਣੇ ਆਪ ਤੇ ਮਰਨਾ ਜਾਣਦੇ ਸੀ, ਵੱਡੇ ਹਮਲਾਵਰ ਨੂੰ ਵੇਖ ਕੇ ਪੰਜਾਬ ਖਾਲੀ ਕਰਕੇ ਉਹਦੇ ਵਾਸਤੇ ਰਸਤੇ ਖਾਲੀ ਕਰ ਦਿੰਦੇ ਨੇ, ਉਸ ਟਾਈਮ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਇੱਕ ਦੋ ਸਰਦਾਰ ਬਚਦੇ ਨੇ, ਇੱਕ ਦੋ ਮਿਸਲਾਂ ਦੇ, ਉਹਨਾਂ ਨੂੰ ਨਾਲ ਲੈ ਕੇ ਉਹ ਲੜਾਈ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਦਾਅ ਇਹੋ ਜਿਹਾ ਫੱਬਦਾ ਕਿ ਉਹ ਉਸ ਪਠਾਣਾ ਦੀ ਫੌਜ ਨੂੰ ਜਿਹੜੀ ਹੈ ਉਹ ਭਾਜੜ ਪਾ ਦਿੰਦਾ। ਉਸ ਫੌਜ ਨੂੰ ਮਹਾਰਾਜਾ ਰਣਜੀਤ ਸਿੰਘ ਦੂਰ ਤੱਕ ਛੱਡ ਕੇ ਆਉਂਦਾ ਪਿਸ਼ਾਵਰ ਤੋਂ ਅੱਗੇ ਜਾ ਕੇ। ਉਹ ਉੱਤੋਂ ਉੱਤਰ ਕੇ ਸਰਦਾਰ ਜਦੋਂ ਆਉਂਦੇ ਨੇ ਤੇ ਉਹ ਇਸ ਗੱਲ ਨੂੰ ਮੰਨਣ ਵਾਸਤੇ ਮਜਬੂਰ ਹੁੰਦੇ ਨੇ ਕਿ ਇਹ ਸਾਡੇ ਸਾਰਿਆਂ ਦੇ ਵਿੱਚੋਂ ਤਗੜਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ, ਕਿਸੇ ਨੂੰ ਸੰਧੀ ਕਰਕੇ, ਕਿਸੇ ਸਰਦਾਰ ਦੇ ਨਾਲ ਲੜਾਈ ਕਰਕੇ, ਸਾਰਾ ਕੁਛ ਹੁੰਦਾ ਰਾਜ ਪ੍ਰਾਪਤ ਕਰਨ ਵਾਸਤੇ ਲੜਾਈਆਂ ਹੋਈਆਂ, ਉਹਨਾਂ ਦੀਆਂ ਇਸਤਰੀਆਂ ਮਹਾਰਾਜੇ ਦੇ ਘਰ ਵਿੱਚ ਆਈਆਂ। ਖੈਰ ਇਹਨਾਂ ਗੱਲਾਂ ਵੱਲ ਮੈਂ ਨਾ ਜਾਂਦਾ ਹੋਇਆ, ਕੀ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਾਜ ਸਥਾਪਿਤ ਕੀਤਾ ਤੇ ਜਿੱਦਣ ਉਸ ਨੇ ਆਪਣਾ ਰਾਜ ਸਥਾਪਿਤ ਕੀਤਾ, ਸਿੰਘਾਸਣ ਤੇ ਬੈਠਾ ਸਿੱਖ ਰਾਜ ਦਾ ਝੰਡਾ ਲਾਹੌਰ ਦੇ ਉੱਤੇ ਝੁੱਲਿਆ, ਕਹਿੰਦੇ ਉਸ ਦਿਨ ਵੀ ਵਿਸਾਖੀ ਦਾ ਦਿਨ ਸੀ। ਖੈਰ ਆਪਾਂ ਇਹਨਾਂ ਵਿਸਾਖੀਆਂ, ਉਸ ਤੋਂ ਬਾਅਦ ਜਿਹੜੀ ਵਿਸਾਖੀ 1857 ਦੀ ਜਿੱਦਣ ਸਤਿਗੁਰੂ ਰਾਮ ਸਿੰਘ ਸੰਤ ਖਾਲਸਾ ਦੁਬਾਰਾ ਸਾਜਦੇ ਨੇ ਤੇ ਉਸ ਤੋਂ ਮਗਰੋਂ 1919 ਈਸਵੀ ਜ਼ਿਲ੍ਹਿਆਂ ਵਾਲੇ ਬਾਗ ਦੀ ਵਿਸਾਖੀ ਆਮ ਮਸ਼ਹੂਰ ਹੈ। ਉਸ ਦਿਨ ਇੱਕ ਇਸ ਤਰ੍ਹਾਂ ਦਾ ਹੱਤਿਆਕਾਂਡ ਵਾਪਰਿਆ, ਇਹਨਾਂ ਗੱਲਾਂ ਦਾ ਜ਼ਿਕਰ ਮੈਂ ਬਾਅਦ ਚ ਕਰਦਾ। ਮੁੱਖ ਜ਼ਿਕਰ ਜਿਹੜਾ ਅੱਜ ਸਾਂਝਾ ਕਰਨਾ, ਜਿਹਦੇ ਵੱਲ ਇਸ਼ਾਰਾ, ਜਿਹਦੇ ਬਾਰੇ ਗੱਲਾਂ ਸਾਂਝੀਆਂ ਕਰਨ ਦੀ ਲੋੜ ਹੈ ਜਾਂ ਕਰਨੀਆਂ ਨੇ, ਸਿੱਖ ਇਤਿਹਾਸ ਦੇ ਵਿੱਚ ਇਹ ਆਖਿਆ ਜਾਂਦਾ ਕਿ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਨੇ 1699 ਵਿਸਾਖੀ ਵਾਲੇ ਦਿਨ। ਹੁਣ ਇੱਥੇ ਸਵਾਲ ਉੱਠਦੇ ਨੇ ਕੁਛ, ਖਾਲਸਾ ਕਿਉਂ ਸਾਜਿਆ? ਸਭ ਤੋਂ ਪਹਿਲਾਂ ਇਹ ਸਵਾਲ ਹੈ, ਜਿਹੜੀ ਗੱਲ ਮੈਂ ਛੱਡੀ ਸੀ ਉਹ ਗੱਲ ਕਰਦਾ। ਇਹ ਗੱਲ ਆਮ ਆਖੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦੀ ਰੂਹ ਮਰ ਗਈ ਸੀ, ਸਿੱਖਾਂ ਦੀ ਅਣਖ ਮਰ ਗਈ ਸੀ, ਸਿੱਖਾਂ ਦੇ ਅੰਦਰ ਹੌਸਲਾ ਜਾਂ ਤਾਕਤ ਜਾਂ ਬਹਾਦਰੀ ਵਰਗੀ ਕੋਈ ਚੀਜ਼ ਨਹੀਂ ਸੀ ਹੈਗੀ। ਸਿੱਖ ਡਰਦੇ ਸੀ ਹਕੂਮਤ ਦੇ ਕੋਲੋਂ ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕੇ ਉਹਨਾਂ ਪੰਜਾਂ ਦੇ ਸਿਰ ਵੱਢ ਕੇ ਧੜਾਂ ਦੇ ਨਾਲ ਲਾ ਕੇ ਤੇ ਉਹਨਾਂ ਨੂੰ ਜੀਣਾ ਸਿਖਾਇਆ ਵੀ ਆਪਣੇ ਪਹਿਲਾਂ ਤੇ ਡਰ ਛੱਡੋ, ਫਿਰ ਹਕੂਮਤ ਦੇ ਨਾਲ ਲੜਾਈ ਕੀਤੀ ਜਾ ਸਕਦੀ। ਹੁਣ ਇੱਥੇ ਸਵਾਲ ਇਹ ਉੱਠਦਾ, ਗੁਰੂ ਗੋਬਿੰਦ ਸਿੰਘ ਨੇ ਉਸ ਤੋਂ ਪਹਿਲਾਂ ਲੜਾਈ ਇੱਕ ਭੰਗਾਣੀ ਦਾ ਯੁੱਧ ਲੜਿਆ, 1699 ਵਿਸਾਖੀ ਵਾਲੇ ਦਿਨ ਖਾਲਸਾ ਸਾਜਿਆ। 1690 ਤੋਂ ਪਹਿਲਾਂ 87-88 ਦੇ ਵਿੱਚ ਤਕਰੀਬਨ ਪੱਕਾ ਸਨ, ਯਾਦ ਨਹੀਂ ਸ਼ਾਇਦ 87 ਦੇ ਵਿੱਚ ਭੰਗਾਣੀ ਦੀ ਲੜਾਈ ਗੁਰੂ ਗੋਬਿੰਦ ਸਿੰਘ ਨੇ ਲੜੀ ਤੇ ਬਹੁਤ ਘੱਟ ਗਿਣਤੀ ਦੇ ਵਿੱਚ ਤੇ ਬੜੀ ਵੱਡੀ ਪਹਾੜੀ ਸੈਨਾ 8 ਰਾਜਿਆਂ ਦੀ ਸੈਨਾ ਦੇ ਨਾਲ ਲੜੇ ਤੇ ਗੁਰੂ ਗੋਬਿੰਦ ਸਿੰਘ ਨੇ ਦੂਜੇ ਦਿਨ ਹੀ ਉਸ ਜੰਗ ਨੂੰ ਫਤਿਹ ਕਰ ਲਿਆ। ਜੇ ਸਿੱਖਾਂ ਦੇ ਵਿੱਚ ਬਹਾਦਰੀ ਨਹੀਂ ਸੀ, ਜੇ ਸਿੱਖਾਂ ਦੇ ਵਿੱਚ ਜੋਸ਼ ਨਹੀਂ ਸੀ ਜਾਂ ਅਣਖ ਨਹੀਂ ਸੀ ਜਾਂ ਡਰਪੋਕ ਸਨ, ਤੇ ਫਿਰ ਉਹ ਲੜਾਈ ਏਡੀ ਵੱਡੀ ਕਿਵੇਂ ਜਿੱਤੀ ਗਈ ਜਾਂ ਕਿਵੇਂ ਜਿੱਤ ਲਈ? ਇਸ ਤੋਂ ਹੋਰ ਪਿੱਛੇ ਚਲ ਜਾਈਏ, ਗੁਰੂ ਹਰਗੋਬਿੰਦ 4 ਲੜਾਈਆਂ ਲੜਦੇ ਸਾਡੇ ਇਤਿਹਾਸਕਾਰ ਭਾਈ ਸੰਤੋਖ ਸਿੰਘ ਦਾ ਤੁਸੀਂ ਇਤਿਹਾਸ ਸਰਵਣ ਕਰਦੇ ਹੋ ਕਿ ਬੜੀ ਵੱਡੀ ਸੈਨਾ ਦੇ ਨਾਲ ਗੁਰੂ ਸਾਹਿਬ ਲੜਾਈਆਂ ਲੜਦੇ, ਜਿਨ੍ਹਾਂ ਦੀ ਗਿਣਤੀ 15,000 ਹੈ, ਦੂਸਰੀ ਜੰਗ ਦੇ ਵਿੱਚ 25,000, ਤੀਸਰੀ ਜੰਗ ਦੇ ਵਿੱਚ 35-40,000 ਦੀ ਗਿਣਤੀ ਤੇ ਚੌਥੀ ਜੰਗ ਦੇ ਵਿੱਚ ਤੇ 70-80,000 ਦੀ ਗਿਣਤੀ ਮੁਗਲ ਸੈਨਾ ਦੀ ਦੱਸੀ ਜਾਂਦੀ ਹੈ ਤੇ ਉਹਨਾਂ ਦੇ ਮੁਕਾਬਲੇ ਗੁਰੂ ਸਾਹਿਬ ਦੇ ਜਿਹੜੇ ਸਿੰਘ ਨੇ ਉਹ ਬਹੁਤ ਜ਼ਿਆਦਾ ਘੱਟ ਗਿਣਤੀ ਦੇ ਵਿੱਚ ਨੇ, ਬਹੁਤ ਥੋੜੀ ਮਾਤਰਾ ਦੇ ਵਿੱਚ ਨੇ। ਤੇ ਉਹ ਸਾਰੀਆਂ ਜੰਗਾਂ ਸਾਡੇ ਆਮ ਪ੍ਰਚਾਰਕਾਂ ਦੇ ਕੋਲੋਂ ਤੁਸੀਂ ਸੁਣਿਆ ਕਿ ਉਹ ਇੱਕ ਇੱਕ ਦਿਨ ਦੇ ਵਿੱਚ ਗੁਰੂ ਸਾਹਿਬ ਨੇ ਜਿੱਤੀਆਂ। ਸਿੱਖ ਤੇ ਜੰਗਾਂ ਜਿੱਤ ਰਹੇ ਨੇ, ਸਿੱਖਾਂ ਦੇ ਕੋਲ ਤੇ ਬਹਾਦਰੀ ਹੈ, ਸਿੱਖ ਮਰੇ ਨਹੀਂ, ਸਿੱਖ ਤੇ ਮਰਨਾ ਜਾਣਦੇ ਨੇ, ਫਿਰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਕਿਉਂ ਸਾਜਿਆ? ਹੁਣ ਇੱਥੇ ਸਵਾਲ ਉੱਠਦੇ ਨੇ ਕੁਛ, ਉਹਦੇ ਸਵਾਲਾਂ ਦਾ ਹੱਲ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ, ਜਿਹੜਾ ਮੈਨੂੰ ਜਾਪਿਆ, ਜਿਵੇਂ ਮੈਨੂੰ ਲੱਗਿਆ, ਮੈਂ ਉਹ ਗੱਲ ਸਾਂਝੀ ਕਰਦਾ। ਜ਼ਰੂਰੀ ਨਹੀਂ ਸਾਰੀਆਂ ਗੱਲਾਂ ਮੇਰੀਆਂ ਠੀਕ ਹੋਣਗੀਆਂ ਜਾਂ ਤੁਸੀਂ ਉਹਨਾਂ ਨੂੰ ਪੱਲੇ ਬੰਨ ਲੈਣਾ ਤੇ ਉਹਨਾਂ ਨੂੰ ਮੰਨ ਲੈਣਾ, ਇਹ ਕੋਈ ਜ਼ਰੂਰੀ ਨਹੀਂ ਕਿ ਵਕਤਾ ਹਰੇਕ ਸਿਆਣਾ ਜਾਂ ਉਹ ਜੋ ਗੱਲ ਕਹਿੰਦਾ ਸੱਚੀ ਕਹਿੰਦਾ। ਖੈਰ ਮੈਂ ਜਿਹੜੀ ਗੱਲ ਕਰਨ ਲੱਗਾ, ਗੁਰੂ ਗੋਬਿੰਦ ਸਿੰਘ ਦੇ ਬਾਰੇ ਇੱਕ ਭਾਈ ਸੰਤੋਖ ਸਿੰਘ ਕਵਿਤ ਲਿਖਦਾ, ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਉਭਾਰਦਾ। ਗੁਰੂ ਗੋਬਿੰਦ ਸਿੰਘ ਕਿਉਂ ਨੇ? ਆਉਂਦਾ ਵੇਦ ਵਰਨ ਗਰਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਕੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ ਕਹਿੰਦਾ ਗੁਰੂ ਗੋਬਿੰਦ ਸਿੰਘ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਆਏ 1675 ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਪਿਤਾ ਤੇਗ ਬਹਾਦਰ ਸਤਿਗੁਰੂ ਨੂੰ ਕਤਲ ਕੀਤਾ ਜਾਂਦਾ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਸ਼ਰੇਆਮ ਤੇ ਗੁਰੂ ਸਾਹਿਬ ਇਸ ਵਾਸਤੇ ਕਤਲ ਹੋ ਰਹੇ ਨੇ ਕਿ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਇਹ ਕਰਨਾ ਚਾਹੁੰਦਾ ਸੀ ਕਿ ਸਾਰੇ ਹਿੰਦੂਆਂ ਨੂੰ ਖਤਮ ਕਰਕੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਜਿਹੜਾ ਹੈ ਰਾਜ ਜਾਂ ਮੁਸਲਿਮ ਧਰਮ ਜਿਹੜਾ ਹੈ ਉਸ ਦਾ ਵਿਸਥਾਰ ਕਰਨਾ ਚਾਹ ਰਿਹਾ ਤੇ ਗੁਰੂ ਸਾਹਿਬ ਉਸ ਦੀ ਇਸ ਭੈੜੀ ਸੋਚ ਨੂੰ ਜਾਂ ਇਸ ਹੌਲੀ ਸੋਚ ਨੂੰ ਉਸ ਦਾ ਵਿਰੋਧ ਕਰਦੇ ਨੇ ਤੇ ਇਸ ਗੱਲ ਦੇ ਉੱਤੇ ਆਪਣਾ ਉਹਦਾ ਜਵਾਬ ਦੇ ਕੇ ਕਿ ਜੇ ਤੇਗ ਬਹਾਦਰ ਮੁਸਲਮਾਨ ਹੋ ਜਾਵੇ ਕਸ਼ਮੀਰੀ ਪੰਡਤਾਂ ਨੇ ਆਖਿਆ ਉਹਨਾਂ ਦੇ ਕਹਿਣ ਤੇ ਕਿ ਅਸੀਂ ਆਪਣੇ ਆਪ ਜਿਹੜਾ ਹੈ ਉਹ ਧਰਮ ਬਦਲ ਲਵਾਂਗੇ ਤੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਗੁਰੂ ਗੋਬਿੰਦ ਸਿੰਘ ਬਾਲ ਮਨ ਦੇ ਉੱਤੇ ਇੱਕ ਡੂੰਘਾ ਅਸਰ ਹੈ ਪਿਤਾ ਦੀ ਸ਼ਹਾਦਤ ਦਾ ਇੱਕ ਗੱਲ ਯਾਦ ਰੱਖਣੀ ਜਿੱਥੋਂ ਇਤਿਹਾਸ ਤੁਰਦਾ 1675 ਦੀ ਗੱਲ 99 ਦੇ ਵਿੱਚ ਖਾਲਸਾ ਸਾਜਿਆ ਜਾਂਦਾ ਬੜਾ ਲੰਬਾ ਬਹੁਤ ਲੰਮਾ ਵਕਫਾ ਹੈ ਗੁਰੂ ਗੋਬਿੰਦ ਸਿੰਘ ਦੇ ਮਨ ਦੇ ਵਿੱਚ ਅਸਰ ਹੈ ਪਿਤਾ ਦੀ ਉਸ ਸ਼ਹਾਦਤ ਦਾ ਕਿ ਮੇਰੇ ਪਿਤਾ ਗੁਰੂ ਇਸ ਕਰਕੇ ਸ਼ਹੀਦ ਹੁੰਦੇ ਨੇ ਕਿ ਉਹ ਹਿੰਦੁਸਤਾਨ ਦੀ ਜਿਹੜੀ ਸਭਿਅਤਾ ਹੈ ਹਿੰਦੁਸਤਾਨ ਦਾ ਕਲਚਰ ਹੈ ਜਿਹੜਾ ਉਸ ਕਲਚਰ ਦੇ ਵਿੱਚ ਰਹਿਣ ਸਹਿਣ ਹੈ ਆਜ਼ਾਦੀ ਹੈ ਹੱਕ ਹੈ ਜਿਉਣਾ ਹਰੇਕ ਦਾ ਹੱਕ ਹੈ ਭਾਸ਼ਾ ਹੈ ਹਰੇਕ ਦਾ ਆਪਣਾ ਆਪਣਾ ਧਰਮ ਹੈ ਕਲਚਰ ਦੇ ਵਿੱਚ ਬਹੁਤ ਕੁਝ ਸਮਾ ਜਾਂਦਾ ਕਿ ਹਿੰਦੁਸਤਾਨ ਦਾ ਇੱਕ ਕਲਚਰ ਕਰ ਦੇਣਾ ਚਾਹੁੰਦਾ ਕੌਣ ਔਰੰਗਜ਼ੇਬ ਬਾਦਸ਼ਾਹ ਤੇ ਮੇਰੇ ਪਿਤਾ ਨੇ ਸਵੀਕਾਰ ਨਹੀਂ ਕੀਤਾ ਉਹਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਇਸ ਗੱਲ ਤੋਂ ਕਿ ਇੱਕ ਨਹੀਂ ਹੋਵੇਗਾ ਇੱਥੇ ਵਿਭਿੰਨਤਾ ਰਹੇਗੀ ਇੱਥੇ ਡਾਇਵਰਸਿਟੀ ਰਹੇਗੀ ਤੇ ਗੁਰੂ ਗੋਬਿੰਦ ਸਿੰਘ ਦੀ ਜਦੋਂ ਵਿਆਖਿਆ ਕਰਦਾ ਪਿਆ ਭਾਈ ਸੰਤੋਖ ਸਿੰਘ ਉਹਨਾਂ ਦੀ ਸ਼ਖਸੀਅਤ ਦੀ ਤੇ ਭਾਈ ਸੰਤੋਖ ਸਿੰਘ ਇਹ ਗੱਲ ਕਹਿ ਰਹੇ ਨੇ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦਾ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਕਥਾ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ ਕਿ ਵੇਦਾਂ ਦੀ ਤੇ ਪੁਰਾਣਾਂ ਦੀ ਰੀਤ ਖਤਮ ਹੋ ਜਾਣੀ ਸੀ ਹਿੰਦੁਸਤਾਨ ਦੇ ਵਿੱਚੋਂ ਇੱਕ ਪੂਰੀ ਦੀ ਪੂਰੀ ਸਭਿਅਤਾ ਮਾਈਨਸ ਹੋ ਜਾਣੀ ਸੀ ਇੱਕ ਬਹੁਤ ਵੱਡਾ ਕਲਚਰ ਬਹੁਤ ਵੱਡਾ ਧਰਮ ਸੀ ਜਿਹੜਾ ਹਿੰਦੁਸਤਾਨ ਦੇ ਵਿੱਚੋਂ ਖਤਮ ਕਰ ਦੇਣਾ ਸੀ ਔਰੰਗਜ਼ੇਬ ਬਾਦਸ਼ਾਹ ਨੇ ਤੇ ਜਿਹਨੂੰ ਬਾਬਾ ਬੁੱਲੇ ਸ਼ਾਹ ਦਾ ਇੱਕ ਆਮ ਸਤਰ ਮਸ਼ਹੂਰ ਹੈ ਨਾ ਬਾਤ ਕਹੂੰ ਅਬ ਕੀ ਨਾ ਬਾਤ ਕਹੂੰ ਤਬ ਕੀ ਅਗਰ ਨਾ ਹੋਤੇ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ ਤੇ ਗੁਰੂ ਗੋਬਿੰਦ ਸਿੰਘ ਇਸ ਹੱਕ ਦੇ ਵਿੱਚ ਸਨ ਕਿ ਇਹ ਵਿਭਿੰਨਤਾ ਰਵੇ ਵੱਖਰੇ ਵੱਖਰੇ ਕਲਚਰ ਰਹਿਣ ਅਸੀਂ ਇਕੱਠੇ ਇੱਕ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਵੀ ਰਹਿ ਸਕਦੇ ਹਾਂ ਹਿੰਦੂ ਵੀ ਰਹਿ ਸਕਦੇ ਹਾਂ ਇੱਥੇ ਹੀ ਨਹੀਂ ਗੁਰੂ ਗੋਬਿੰਦ ਸਿੰਘ ਨੇ ਇੱਕ ਨਵੀਂ ਸਭਿਅਤਾ ਪੈਦਾ ਕੀਤੀ ਇੱਕ ਨਵਾਂ ਕਲਚਰ ਪੈਦਾ ਕੀਤਾ ਇੱਕ ਨਵਾਂ ਧਰਮ ਪੈਦਾ ਕੀਤਾ ਕਿ ਦੋ ਹੀ ਨਹੀਂ ਇੱਕ ਹੋਰ ਵੀ ਆ ਸਕਦਾ ਵਿੱਚ ਕਿਉਂਕਿ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀ ਰਾਜਨੀਤੀ ਜਾਂ ਹਿੰਦੁਸਤਾਨ ਦੀਆਂ ਸੱਤਾ ਤੇ ਜਿਹੜੀਆਂ ਤਾਕਤਾਂ ਸਨ ਉਹਨਾਂ ਨੇ ਇਸ ਗੱਲ ਦਾ ਬਹੁਤ ਜ਼ਿਆਦਾ ਜ਼ੋਰ ਅਜ਼ਮਾਇਆ ਜਾਂ ਲਾਇਆ ਅੱਜ ਦੀ ਤਰੀਕ ਦੇ ਵਿੱਚ ਜੋ ਅੱਜ ਦੀ ਡੇਟ ਦੇ ਵਿੱਚ ਹਿੰਦੁਸਤਾਨ ਦੇ ਹਾਲਾਤ ਨੇ ਜਾਂ ਜਿਸ ਤਰ੍ਹਾਂ ਹਿੰਦੂਇਜ਼ਮ ਫੈਲਾਇਆ ਜਾ ਰਿਹਾ ਹੈ ਇਸ ਦੇ ਖਿਲਾਫ ਆਵਾਜ਼ ਉਠਾਉਣੀ ਗੁਰੂ ਗੋਬਿੰਦ ਸਿੰਘ ਦੀ ਉਸ ਸਿੱਖਿਆ ਤੋਂ ਸਿੱਖਣੀ ਪਵੇਗੀ ਸਾਨੂੰ ਕਿਉਂਕਿ ਗੁਰੂ ਗੋਬਿੰਦ ਸਿੰਘ ਚੁੱਪ ਕਰਕੇ ਬਹਿਣ ਵਾਲੀ ਸ਼ਖਸੀਅਤ ਨਹੀਂ ਵੀ ਹੁੰਦਾ ਜ਼ੁਲਮ ਤੇ ਕੋਈ ਗੱਲ ਨਹੀਂ ਦੜ ਵੱਟ ਤੇ ਜਮਾਨਾ ਘੱਟ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਨਹੀਂ ਆਇਆ ਗੁਰੂ ਗੋਬਿੰਦ ਸਿੰਘ ਤੇ ਇਹ ਲਿਖਦੇ ਆਪਣੀ ਬਾਣੀ ਵਿੱਚ ਜੇਤੋ ਵੱਡੇ ਗਿਆਨੀ ਤਿੰਨੋਂ ਜਾਨੀ ਪੈ ਬਖਾਨੀ ਨਾਹੇ ਐਸੋ ਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਬਹੁਤ ਵੱਡੇ ਵੱਡੇ ਗਿਆਨੀ ਹੋਏ ਬਹੁਤ ਸਿਆਣੇ ਲੋਕ ਹੋਏ ਜਿਨ੍ਹਾਂ ਨੇ ਗੱਲ ਨੂੰ ਸਮਝ ਲਿਆ ਜਿਨ੍ਹਾਂ ਨੇ ਗੱਲ ਨੂੰ ਜਾਣ ਲਿਆ ਤੇ ਇਸ ਕਰਕੇ ਨਾ ਲੋਕਾਂ ਨੂੰ ਆਖਿਆ ਕਿ ਮੇਰੇ ਮਾਰ ਨਾ ਪਵੇ ਜਾਂ ਮੈਨੂੰ ਮਾਰ ਨਾ ਦੇਣ ਕੁੱਲ ਮਿਲਾ ਕੇ ਕੁੱਟ ਮਾਰ ਤੋਂ ਜਾਂ ਆਪਣੀ ਮੌਤ ਤੋਂ ਡਰਦਿਆਂ ਉਹਨੇ ਸੱਚ ਕਹਿਣ ਆਪਣੀ ਜ਼ੁਬਾਨ ਨੂੰ ਜਿਹੜਾ ਸੀ ਉਹ ਲਗਾਮ ਪਾ ਦਿੱਤੀ ਆਪਣੀ ਜ਼ੁਬਾਨ ਨੂੰ ਰੋਕ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਦੀ ਜ਼ਬਾਨ ਹੈ ਜਿਹੜੀ ਉਹ ਉਥੋਂ ਤੁਰਦੀ ਹੈ ਜਿੱਥੋਂ ਸਿੱਖ ਪੰਥ ਦੀ ਮੁੱਢ ਗੁਰੂ ਨਾਨਕ ਨੇ ਜਿਹੜੀ ਸ਼ੁਰੂਆਤ ਕੀਤੀ। ਗੁਰੂ ਨਾਨਕ ਜੇ ਹਿੰਦੁਸਤਾਨ ਤੇ ਚੜ ਕੇ ਆਉਂਦਾ ਬਾਬਰ ਨੂੰ ਤੱਕਦਾ ਤੇ ਇੱਥੇ ਕੀਤੇ ਜ਼ੁਲਮਾਂ ਨੂੰ ਵੇਖ ਰਿਹਾ, ਗੁਰੂ ਨਾਨਕ ਬਾਬਰ ਦੇ ਜ਼ੁਲਮਾਂ ਨੂੰ ਵੇਖ ਰਿਹਾ ਤੇ ਗੁਰੂ ਨਾਨਕ ਨੇ ਇਹ ਗੱਲ ਸਾਫ਼ ਸਾਫ਼ ਆਖੀ ਜਦੋਂ ਅਸੀਂ ਪੜ੍ਹਦੇ ਹਾਂ ਬਾਬਰ ਬਾਣੀ ਤੇ ਉਹਦੇ ਵਿੱਚ ਆਮ ਸਾਨੂੰ ਸ਼ਬਦ ਮਿਲਦੇ ਨੇ ਕਿ ਇਹ ਪਾਪ ਦੀ ਜੰਝ ਲੈ ਕੇ ਆਇਆ ਹੈ, ਇਹਦੇ ਨਾਲ ਆਉਣ ਵਾਲੇ ਇਹ ਕੁੱਤੇ ਨੇ। ਗੁਰੂ ਨਾਨਕ ਉਹਨਾਂ ਨੂੰ ਸਿੱਧਾ ਸਿੱਧਾ ਇਸ ਤਰ੍ਹਾਂ ਦੇ ਸਖ਼ਤ ਸ਼ਬਦਾਂ ਦੇ ਨਾਲ ਸੰਬੋਧਨ ਹੋ ਰਿਹਾ ਕਿ ਜਿਹੜਾ ਆਮ ਵਸ ਦੇ ਜਨ ਸਧਾਰਨ ਦੇ ਉੱਤੇ ਨਜਾਇਜ਼ ਧੱਕਾ ਕਰ ਰਿਹਾ ਤੇ ਉਹਨਾਂ ਨੂੰ ਮਾਰ ਰਿਹਾ, ਉਹਨਾਂ ਦੀ ਲੁੱਟ ਖਸੁੱਟ ਕਰ ਰਿਹਾ। ਜੇ ਗੁਰੂ ਨਾਨਕ ਨੂੰ ਬਾਬਰ ਦੀ ਜੇਲ੍ਹ ਦੇ ਵਿੱਚ ਜਾ ਕੇ ਬਹਿਣਾ ਪੈਂਦਾ ਤੇ ਚੱਕੀ ਪੀਣੀ ਪੈਂਦੀ ਹੈ ਤੇ ਗੁਰੂ ਨਾਨਕ ਨੂੰ ਪ੍ਰਵਾਨ ਹੈ, ਪਰ ਗੁਰੂ ਨਾਨਕ ਹਾ ਦਾ ਨਾਰਾ ਮਾਰਨ ਨੂੰ ਨਹੀਂ ਰੋਕਦਾ, ਕਿਉਂਕਿ ਇਹ ਉਪਦੇਸ਼ ਹੈ, ਇੱਕ ਸਿੱਖਿਆ ਹੈ, ਜੀਵਨ ਦਾ ਉਪਦੇਸ਼ ਹੈ ਉਹਨਾਂ ਦੀ ਪ੍ਰੈਕਟੀਕਲ ਜੀਵਨ ਦਾ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਵਿੱਚ ਢਲਿਆ ਸਾਖਿਆਤ ਰੂਪ ਉਹਨਾਂ ਦੀ ਕਵਿਤਾ ਦੇ ਵਿੱਚ ਉਭਰਦਾ ਕਿ ਜੇਤੋ ਬੜੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ, ਐਸੋ ਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਕਿ ਮੈਂ ਗੱਲ ਨੂੰ ਸਮਝ ਕੇ, ਮੈਂ ਸੱਚ ਨੂੰ ਵੇਖ ਕੇ, ਮੈਂ ਹਕੀਕਤ ਨੂੰ ਵੇਖ ਕੇ ਚੁੱਪ ਨਹੀਂ ਰਹਿ ਸਕਦਾ, ਜਾਣ ਦੀ ਪਰਵਾਹ ਨਹੀਂ, ਮੈਂ ਜਾਣ ਦੇ ਦੇਵਾਂਗਾ ਪਰ ਮੈਂ ਸੱਚ ਬਿਆਨ ਕਰਾਂਗਾ। ਪੱਛਮੀ ਪੰਜਾਬ ਦਾ ਇੱਕ ਕਵੀ, ਪੰਜਾਬੀ ਕਵੀ, ਉਹਦੀ ਬਹੁਤ ਸੋਹਣਾ ਸ਼ੇਅਰ ਹੈ ਇੱਕ, ਕਹਿੰਦਾ ਸੋਚਾਂ ਦੀ ਇਸ ਮਈਅਤ ਨੂੰ ਕਿਸ ਬੂਹੇ ਲੈ ਕੇ ਜਾਵਾਂਗਾ, ਬੋਲਾਂਗਾ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਇੱਕ ਕਵੀ ਦਿਲ ਦੀ ਇੱਕ ਸੰਵੇਦਨਸ਼ੀਲਤਾ ਹੈ, ਇੱਕ ਸੈਂਸਿਟੀਵਿਟੀ ਹੈ ਕਵੀ ਦੀ ਕਿ ਉਹ ਇੱਕ ਗੱਲ ਨੂੰ ਮਹਿਸੂਸ ਕਰਦਾ, ਬੜੀ ਸ਼ਿੱਦਤ ਦੇ ਨਾਲ ਮਹਿਸੂਸ ਕਰਦਾ। ਹਰ ਆਦਮੀ ਸੈਂਸਿਟਿਵ ਹੁੰਦਾ ਹੈ, ਪਰ ਕੁਛ ਲੋਕ ਥੋੜੇ ਜ਼ਿਆਦਾ ਹੁੰਦੇ ਨੇ, ਮਾਤਰਾ ਹਰੇਕ ਚੀਜ਼ ਦੀ ਵੱਧ ਘੱਟ ਹਰੇਕ ਆਦਮੀ ਦੇ ਵਿੱਚ ਹੁੰਦੀ ਹੈ, ਕਿਸੇ 'ਚ ਗੁੱਸਾ ਵੱਧ ਹੁੰਦਾ, ਕਿਸੇ 'ਚ ਘੱਟ ਹੁੰਦਾ। ਇਸ ਤਰ੍ਹਾਂ ਸੰਵੇਦਨਸ਼ੀਲਤਾ ਕਿਸੇ ਦੇ ਅੰਦਰ ਵੱਧ ਹੈ, ਕਿਸੇ ਦੇ ਅੰਦਰ ਘੱਟ ਹੈ, ਮਹਿਸੂਸ ਕਰਦਾ। ਕਹਿੰਦਾ ਜੇ ਮੈਂ ਇੱਕ ਸੱਚ ਨੂੰ ਵੇਖਿਆ ਤੇ ਉਹਨੂੰ ਉਸ ਘਟਨਾ ਨੂੰ ਜਾਂ ਉਸ ਜ਼ੁਲਮ ਨੂੰ ਹੁੰਦਾ ਤੱਕ ਕੇ ਮੈਂ ਚੁੱਪ ਰਿਹਾ, ਜੇ ਬੋਲਿਆ ਤੇ ਮੈਨੂੰ ਸੱਤਾ ਦੀ ਜਿਹੜੇ ਮਾਲਕ ਨੇ ਉਹ ਮਾਰ ਦੇਣਗੇ, ਜੇ ਚੁੱਪ ਰਿਹਾ ਤੇ ਮੇਰੀ ਜ਼ਮੀਰ ਮੈਨੂੰ ਜ਼ਿੰਦਾ ਨਹੀਂ ਰਹਿਣ ਦੇਵੇਗੀ, ਮੈਂ ਉਹਦੇ ਕੋਲੋਂ ਮਰ ਜਾਵਾਂਗਾ। ਪਰ ਗੁਰੂ ਗੋਬਿੰਦ ਸਿੰਘ ਆਪਣੇ ਸਿੱਖ ਨੂੰ ਉਪਦੇਸ਼ ਦੇ ਰਹੇ ਨੇ ਤੇ ਉਸ ਐਸੀ ਤਾਕਤ ਦੇ ਵਿਰੁੱਧ ਬੋਲਣ ਦਾ ਉਪਦੇਸ਼ ਹੈ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਤੇ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ। ਤੇ ਜੇ ਗੁਰੂ ਸਾਹਿਬ ਏਡਾ ਵੱਡਾ ਆਪਣਾ ਕਾਰਜ, ਏਡੀ ਸੱਤਾ ਤੇ ਏਡੇ ਵੱਡੇ ਬਾਦਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ ਆਡਾ ਲੈ ਰਹੇ ਨੇ ਤੇ ਉਹਦੇ ਖਿਲਾਫ ਵੱਡੀਆਂ ਲੜਾਈਆਂ ਲੜ ਰਹੇ ਨੇ ਗੁਰੂ ਸਾਹਿਬ, ਤੇ ਗੁਰੂ ਸਾਹਿਬ ਦੇ ਅੰਦਰ ਇੱਕ ਜਜ਼ਬਾ ਹੈ ਸੱਚ ਤੇ ਖਲੋਣ ਦਾ, ਗੁਰੂ ਸਾਹਿਬ ਦੇ ਅੰਦਰ ਇੱਕ ਤਾਕਤ ਹੈ ਸੱਚ ਦੇ ਨਾਲ ਖਲੋ ਕੇ ਝੂਠ ਦੇ ਖਿਲਾਫ ਲੜਨ ਦੀ, ਤੇ ਉਹ ਜਜ਼ਬਾ ਹੀ ਉਹਨਾਂ ਦੇ ਸਿੱਖਾਂ ਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ। ਤੇ ਜਿੱਥੋਂ ਤੱਕ ਖਾਲਸਾ ਦਾ ਸੰਬੰਧ ਹੈ, ਕਿਉਂਕਿ ਇਸ ਦੀਆਂ ਵੀ ਮੈਂ ਇੱਕ ਗੱਲ ਹੋਰ ਸਾਂਝੀ ਕਰ ਦੇਵਾਂ, 1699 ਵਿਸਾਖੀ ਵਾਲਾ ਦਿਨ ਇੱਕ ਆਮ ਪ੍ਰਚਲਿਤ ਹੋ ਗਿਆ, ਸਾਡੇ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਪ੍ਰਚਲਿਤ ਕੀਤਾ ਹੋਇਆ, ਪਰ ਪੁਰਾਣੀਆਂ ਜਦੋਂ ਭੱਟਾਂ ਦੀਆਂ ਵਹੀਆਂ ਵੇਖੀਆਂ ਜਾਂਦੀਆਂ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਤਰੀਕਾਂ ਦੇ ਬਦਲਾਅ ਨੇ, ਕਿਉਂਕਿ ਉਸ ਵੇਲੇ ਦਾ ਕੋਈ ਸੋਰਸ ਨਹੀਂ, ਉਸ ਵੇਲੇ ਲਿਖਣ ਵਾਲੇ ਬਹੁਤ ਘੱਟ ਨੇ, ਸਿੱਖਾਂ ਨੇ ਤੇ ਕਿਸੇ ਨੇ ਇਤਿਹਾਸ ਲਿਖਿਆ ਹੀ ਨਹੀਂ, ਤੇ ਉਸ ਟਾਈਮ ਜਿਹੜੇ ਮੁਸਲਮਾਨ ਨੇ ਉਹ ਇਸ ਗੱਲ ਨੂੰ ਲਿਖਦੇ ਪਏ ਨੇ, ਜਾਂ ਗੁਰੂ ਸਾਹਿਬ ਦੇ ਉਸ ਘਟਨਾ ਦਾ, ਉਸ ਦਰਬਾਰ ਦਾ ਜ਼ਿਕਰ ਜਿਹੜਾ ਹੈ, ਮੁਸਲਮਾਨੀ ਜਿਹੜਾ ਜਾਸੂਸ ਹੈ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਬੈਠਾ ਹੋਇਆ, ਜਿਹੜੀ ਗਿਣਤੀ ਦੀ ਗੱਲ ਆਮ ਸਾਡੇ ਪ੍ਰਚਾਰਕਾਂ ਵੱਲੋਂ, ਵਕਤਿਆਂ ਵੱਲੋਂ ਆਖੀ ਜਾਂਦੀ ਹੈ ਕਿ ਇੰਨਾ 40,000 ਦਾ ਜਾਂ 80,000 ਦਾ ਇਕੱਠ ਸੀ, ਤੇ ਉਹਦੀ ਗਿਣਤੀ ਜਿਹੜੀ ਹੈ ਨਾ ਤਾਂ ਉਸ ਅਵਲ ਤਰਾਨੀ ਨੇ ਸਾਰੇ ਪੰਡਾਲ ਦੇ ਵਿੱਚ ਫਿਰ ਕੇ ਕੀਤੀ ਅੰਦਾਜ਼ਨ ਗਿਣਤੀ, ਪਰ ਉਸ ਸਮੇਂ ਕਿਸੇ ਸਿੱਖ ਇਤਿਹਾਸਕਾਰ ਕੋਈ ਇਹੋ ਜਿਹਾ ਨਹੀਂ ਹੋਇਆ ਜਿਹਨੇ ਇਹਨਾਂ ਘਟਨਾਵਾਂ ਨੂੰ ਕੋਡ ਕੀਤਾ ਜਾਂ ਲਿਖਿਆ ਹੋਵੇ। ਪਰ ਉਸ ਟਾਈਮ ਦੀਆਂ ਭੱਟਾਂ ਦੀਆਂ ਵਹੀਆਂ ਦੇ ਹਿਸਾਬ ਦੇ ਨਾਲ ਜਿਹੜੇ ਭੱਟ ਸਨ, ਜਿਹੜੇ ਥੋੜੀ ਜਿਹੀ ਵੱਡੀ ਉਮਰ ਵਾਲੇ ਨੇ, ਉਹ ਇਸ ਗੱਲ ਨੂੰ ਸਮਝਦੇ ਨੇ ਕਿ ਪਿੰਡਾਂ ਦੇ ਵਿੱਚ ਇੱਕ ਭੱਟ ਆਉਂਦੇ ਸਨ, ਉਹਨਾਂ ਨੇ ਆ ਕੇ ਸਾਰੇ ਪੁਰਾਣਿਆਂ ਬਜ਼ੁਰਗਾਂ ਦੇ ਜਿਹੜੇ ਨਾਂ ਲੈ ਲੈ ਕੇ ਕਾਵਕ ਕਵਿਤਾ ਬਣਾ ਕੇ ਇੱਕ ਢੰਗ ਨਾਲ ਨਾ, ਤੇ ਉਹਨਾਂ ਨੇ ਬਜ਼ੁਰਗਾਂ ਦੀ ਵੱਡਿਆਂ ਦੀ ਸਿਫਤ ਕਰਨੀ ਕੰਮਾਂ ਕਾਰਾਂ ਨੂੰ ਕਰਦਿਆਂ, ਤੇ ਉਹਨਾਂ ਦੀ ਸਿਫਤ ਕਰਨੀ ਤੇ ਉਹਨਾਂ ਕੋਲੋਂ ਕੁਛ ਰੁਪਈਏ ਲੈ ਲੈਣੇ, ਤੇ ਉਹ ਜਿਹੜਾ ਵੀ ਕੋਈ ਘਰ ਦੇ ਵਿੱਚ ਨਵਾਂ ਬੱਚਾ ਆਉਂਦਾ ਜਾਂਦਾ ਉਹ ਸਾਰਾ ਉਹ ਨੋਟ ਕਰਦੇ ਆਉਂਦੇ ਪੁੱਛਦੇ ਆ ਕੇ ਕਿਉਂਕਿ ਉਦੋਂ ਨਾ ਤੇ ਕੋਈ ਲਿਖਣ ਦਾ ਸਾਡੇ ਵਿੱਚ ਰਿਵਾਜ਼ ਸੀ ਸਾਡੇ ਵਿੱਚ ਤੇ ਅੱਜ ਵੀ ਬਲਕਿ ਮੈਂ ਸਮਝਦਾ ਕੋਈ ਲਿਖਣ ਦਾ ਪੜ੍ਹਨ ਦਾ ਘੱਟ ਹੀ ਰਿਵਾਜ਼ ਏ ਪੰਜਾਬੀਆਂ ਦੇ ਵਿੱਚ ਪਰ ਉਸ ਸਮੇਂ ਤੇ ਉੱਕਾ ਹੀ ਬਿਲਕੁਲ ਇਸ ਤਰ੍ਹਾਂ ਦੀ ਸੋਚ ਹੈ ਹੀ ਨਹੀਂ ਸੀ ਭੱਟ ਆਉਂਦੇ ਸਨ ਭੱਟਾਂ ਨੇ ਕੋਈ ਬੱਚਾ ਜੰਮਦਾ ਪਿੰਡ ਦੇ ਵਿੱਚ ਤੇ ਉਹਦਾ ਨੋਟ ਕਰ ਲੈਣਾ ਐਸ ਸੰਨ ਨੂੰ ਜੰਮਿਆ ਤੇ ਇਹਦਾ ਫਲਾਣੇ ਸਿੰਘ ਦਾ ਫਲਾਣਾ ਸਿੰਘ ਇਹ ਪੁੱਤਰ ਏ ਤੇ ਉਸ ਨੂੰ ਨੋਟ ਕਰ ਲੈਂਦੇ ਸੀ ਭੱਟਾਂ ਦੀਆਂ ਵਹੀਆਂ ਦੇ ਹਵਾਲੇ ਦੇ ਨਾਲ ਜਿਹੜਾ ਖਾਲਸਾ ਹੈ ਨਾ ਉਹ 1695 ਈਸਵੀ ਦਾ ਜ਼ਿਕਰ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਦਾ ਜਨਮ ਵੀ 1666 ਤੋਂ 1661 ਤੇ ਲੈ ਜਾਂਦੇ ਨੇ 1661 ਦਾ ਜਨਮ ਗੁਰੂ ਸਾਹਿਬ ਦਾ ਦੱਸਦੇ ਨੇ ਖੈਰ ਇਹ ਇਤਿਹਾਸਕ ਗੱਲਾਂ ਨੇ ਜਾਂ ਉਹ ਹਵਾਲੇ ਨੇ ਜਿਨ੍ਹਾਂ ਨੂੰ ਅੱਜ ਦੀ ਤਰੀਕ ਵਿੱਚ ਦੁਬਾਰਾ ਜਦੋਂ ਸਿੱਖ ਇਤਿਹਾਸ ਨੂੰ ਵਾਚਿਆ ਜਾ ਰਿਹਾ ਜਾਂ ਸਿੱਖ ਇਤਿਹਾਸ ਨੂੰ ਪੜ੍ਹਿਆ ਜਾ ਰਿਹਾ ਇੱਕ ਨਵੇਂ ਐਂਗਲ ਤੋਂ ਉਹਨੂੰ ਸਮਝਿਆ ਜਾ ਰਿਹਾ ਤੇ ਉਦੋਂ ਉਸ ਗੱਲਾਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਇਹਨਾਂ ਗੱਲਾਂ ਨੂੰ ਇਸ ਕਰਕੇ ਮੈਂ ਸਾਂਝੀ ਕਰ ਲਈ ਖੈਰ ਇਹਦੀ ਕੋਈ ਖਾਸ ਇੰਨੀ ਜ਼ਰੂਰਤ ਨਹੀਂ ਕਿਉਂਕਿ ਅੱਜ ਦਿਨ ਹੈ ਵਿਸਾਖੀ ਦਾ ਦਿਨ ਤੇ ਇਸ ਦਿਨ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਇੱਕ ਗੁਰੂ ਸਾਹਿਬ ਦਾ ਸੰਦੇਸ਼ ਹੋਵੇਗਾ ਉਸ ਦਿਨ ਆਮ ਸੰਗਤ ਦੇ ਵਿੱਚ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਅੱਜ ਦਾ ਦਿਨ ਸੀ ਪੰਜ ਬਾਣੀਆਂ ਪੜੀਆਂ ਗਈਆਂ ਫਿਰ ਉਸ ਤੋਂ ਬਾਅਦ ਜਿਹੜੇ ਸਨ ਪੰਜ ਪਿਆਰੇ ਜਿਹੜੇ ਸਨ ਉਹ ਸਥਾਪਿਤ ਹੋਏ ਇਹ ਪੰਜ ਦਾ ਕਨਸੈਪਟ ਵੀ ਬੜੀ ਦੂਰ ਚਲਾ ਜਾਂਦਾ ਕਿਉਂਕਿ ਪੰਜ ਬਾਣੀਆਂ ਇਹ ਇਸਲਾਮ ਦੇ ਵਿੱਚੋਂ ਸਿੱਖ ਧਰਮ ਦੇ ਵਿੱਚ ਉਸ ਟਾਈਮ ਜਿਹੜਾ ਕਨਸੈਪਟ ਆ ਰਿਹਾ ਕਿਉਂਕਿ ਇਸਲਾਮ ਦੇ ਵਿੱਚ ਪੰਜਾਂ ਪੀਰਾਂ ਦੀ ਗੱਲ ਹੈ ਇਸਲਾਮ ਦੇ ਵਿੱਚ ਪੰਜਾਂ ਨਮਾਜ਼ਾਂ ਦੀ ਗੱਲ ਹੈ ਜਾਂ ਇਸਲਾਮ ਦੇ ਵਿੱਚ ਪੰਜ ਉਹ ਅਸੂਲ ਨੇ ਮੁੱਖ ਜਿਹੜੇ ਹੱਕ ਉਹ ਹੱਜ ਨਮਾਜ਼ ਤੇ ਰੋਜ਼ੇ ਜ਼ਕਾਤ ਤੇ ਜਿਹਾਦ ਪੰਜ ਹੀ ਨਮਾਜ਼ਾਂ ਨੇ ਇਹ ਜਿਹੜੇ ਕਨਸੈਪਟ ਨੇ ਇਹ ਬਹੁਤ ਸਾਰੇ ਜਿਹੜੇ ਨੇ ਸਿੱਖ ਧਰਮਾਂ ਦੇ ਵਿੱਚ ਇੱਕ ਦੂਸਰੇ ਧਰਮ ਤੋਂ ਆ ਰਹੇ ਨੇ ਤੇ ਇਸਲਾਮ ਦੇ ਵਿੱਚ ਇਹੀ ਪੰਜ ਦਾ ਕਨਸੈਪਟ ਹੈ ਜਿਹੜਾ ਇਹ ਬੁੱਧਿਜ਼ਮ ਤੋਂ ਬੁੱਧ ਧਰਮ ਤੋਂ ਆ ਰਿਹਾ ਖੈਰ ਇਹ ਗੱਲਾਂ ਅਲੱਗ ਨੇ ਗੁਰੂ ਸਾਹਿਬ ਜਿਹੜਾ ਹੈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਨੇ ਅੰਮ੍ਰਿਤ ਛਕਾ ਕੇ ਉਹ ਉਹਨਾਂ ਦੀ ਰਹਿਤ ਬਹਿਤ ਜਿਹੜੀ ਹੈ ਉਹ ਨਿਯਮ ਜਿਹੜੇ ਨੇ ਉਹ ਧਾਰਨ ਕਰਦੇ ਨੇ ਪੰਜ ਕਕਾਰ ਦਿੰਦੇ ਨੇ ਗੁਰੂ ਸਾਹਿਬ ਤੇ ਕਕਾਰਾਂ ਦੇ ਮਗਰ ਗੁਰੂ ਸਾਹਿਬ ਦੀ ਜਿਹੜੀ ਇੱਕ ਫਿਲਾਸਫੀ ਹੈ ਉਹ ਇੱਕ ਕੰਮ ਕਰਦੀ ਹੈ ਇੱਕ ਉੱਚੇ ਸੁੱਚੇ ਆਚਰਣ ਦਾ ਇੱਕ ਕਰੈਕਟਰ ਨੂੰ ਸਿਰਜਦੇ ਨੇ ਗੁਰੂ ਸਾਹਿਬ ਪੰਜ ਕਕਾਰ ਦੇ ਕੇ ਜਿਹਨੂੰ ਇੱਕ ਕਵੀ ਨੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਲਿਖਿਆ ਉਹ ਕਹਿੰਦਾ ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁੱਖੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਘਾ ਫੇਰਦੇ ਸਦਾ ਖਿਆਲ ਰੱਖਣਾ ਕਦੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ ਉੱਠੇ ਹੱਥ ਨਾ ਕਿਸੇ ਗਰੀਬ ਉੱਤੇ ਕੜਾ ਨਹੀਂ ਏ ਕੜੀਆਂ ਗਈਆਂ ਮਾਰੀਆਂ ਨੇ ਕਸ਼ ਨਹੀਂ ਏ ਜੱਤ ਤੇ ਸੱਤ ਦੇ ਕੇ ਦੇ ਦਿੱਤੀਆਂ ਬਰਕਤਾਂ ਸਾਰੀਆਂ ਨੇ ਤੇ ਰਹਿਣਾ ਸਦਾ ਮਜ਼ਲੂਮ ਦੀ ਢਾਲ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਕੀਤਾ ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ ਖੰਡੇ ਧਾਰ ਅੰਮ੍ਰਿਤ ਤੁਸਾਂ ਪਾਣ ਕੀਤਾ ਗੁਰੂ ਸਾਹਿਬ ਪੰਜ ਕਕਾਰ ਦਿੰਦੇ ਨੇ ਕੇਸ ਦਿੰਦੇ ਨੇ ਕੜਾ ਦਿੰਦੇ ਨੇ ਕੰਘਾ ਦਿੰਦੇ ਨੇ ਕਿਰਪਾਨ ਦਿੰਦੇ ਨੇ ਕਸ਼ਹਿਰਾ ਦਿੰਦੇ ਨੇ ਇਹਨਾਂ ਦੇ ਪਿੱਛੇ ਗੁਰੂ ਸਾਹਿਬ ਸਿੱਖ ਦੇ ਆਚਰਣ ਨੂੰ ਖੜਾ ਕਰਦੇ ਉਹ ਕਵੀ ਲਿਖਦਾ ਕਹਿੰਦਾ ਗੁਰੂ ਸਾਹਿਬ ਦਾ ਮੰਤਵ ਇਹ ਹੈ ਕਿ ਕੜਾ ਪਾ ਕੇ ਹੱਥ ਦੇ ਵਿੱਚ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕਿ ਕਿਸੇ ਗਰੀਬ ਦੇ ਉੱਤੇ ਕਿਸੇ ਮਾੜੇ ਦੇ ਉੱਤੇ ਹੱਥ ਨਾ ਉੱਠੇ ਤੇਰਾ ਤੇਰੇ ਹੱਥ ਨੂੰ ਕੜੀ ਮਾਰੀ ਗਈ ਹੈ ਤੇਰੇ ਹੱਥ ਨੂੰ ਰੋਕਿਆ ਗਿਆ ਹੈ ਕੜੀ ਮਾਰੀ ਜਾਂਦੀ ਜਦੋਂ ਦੋਵੇਂ ਹੱਥ ਫੜ ਕੇ ਜਾਂ ਮਤਲਬ ਪੁਲਿਸ ਜਿਹੜੇ ਉਹ ਕੜੀ ਮਾਰ ਦਿੰਦੇ ਵੀ ਹੱਥ ਨਾ ਕਿਸੇ ਦੇ ਉੱਤੇ ਉਠਾ ਸਕੇ ਆਦਮੀ ਤੇ ਇਹ ਸੰਕੇਤ ਸੀ ਕੜਾ ਗੁਰੂ ਸਾਹਿਬ ਦਾ ਕਿ ਇਹ ਕਿਸੇ ਦੇ ਉੱਤੇ ਹੱਥ ਨਾ ਚੁੱਕੀ ਕਿਸੇ ਮਾੜੇ ਦੇ ਉੱਤੇ ਕਿਸੇ ਗਰੀਬ ਦੇ ਉੱਤੇ ਤੈਨੂੰ ਕੜਾ ਵੇਂਦਿਆਂ ਚੇਤਾ ਆ ਜਾਵੇ ਕਿ ਇਹ ਕੜੀ ਮਾਰੀ ਹੈ ਗੁਰੂ ਸਾਹਿਬ ਨੇ ਮੈਨੂੰ ਕਿਰਪਾਨ ਦਿੱਤੀ ਸੀ ਕਿਸੇ ਦੀ ਢਾਲ ਬਣਨ ਵਾਸਤੇ ਕਿਤੇ ਹੋ ਰਿਹਾ ਜ਼ੁਲਮ ਹੈ ਜਿਹੜਾ ਉਸਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਤੇ ਹੁੰਦੇ ਜ਼ੁਲਮ ਨੂੰ ਜਿਹੜਾ ਹੈ ਉਹ ਰੋਕਣਾ ਤੇ ਸਿੱਖਾਂ ਦਾ ਇਤਿਹਾਸ ਦੱਸਦਾ ਕਿ ਇਸ ਤਰ੍ਹਾਂ ਦੇ ਮਰਜੀਬੜੇ ਪੈਦਾ ਹੋਏ ਜੇ ਸਿੱਖਾਂ ਦੇ ਦਰਬਾਰ ਦੇ ਵਿੱਚ ਆ ਕੇ ਮੁਲਤਾਨ ਦਾ ਇੱਕ ਜਿਹੜਾ ਹੈ ਪੰਡਿਤ ਉਹ ਇਹ ਗੱਲ ਕਹਿੰਦਾ ਕਿ ਮੇਰੀ ਪੰਡਤਾਣੀ ਮੁਲਤਾਨ ਦਾ ਪਠਾਨ ਜਿਹੜਾ ਹੈ ਖੋ ਕੇ ਲੈ ਗਿਆ ਤੇ ਸਿੱਖ ਉਸ ਵੇਲੇ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਤੇ ਸਿੱਖਾਂ ਨੇ ਅੱਗਾ ਪਿੱਛਾ ਨਹੀਂ ਵੇਖਿਆ ਹੈਗਾ ਲਾਖ ਦਿੱਤੀ ਵਚਨ ਕਰ ਦਿੱਤਾ ਕਿ ਤੇਰੀ ਪੰਡਤਾਣੀ ਲੈ ਕੇ ਦਵਾਂਗੇ ਤੇ ਬਹੁਤ ਘੱਟ ਗਿਣਤੀ ਦੇ ਵਿੱਚ ਵੀ ਸਿੱਖ ਤਿਆਰ ਹੋ ਕੇ ਮੁਲਤਾਨ ਤੇ ਕਿਲ੍ਹੇ ਤੇ ਹਮਲਾ ਕਰ ਦਿੰਦੇ ਨੇ ਬਹੁਤ ਸਾਰੇ ਉਸ ਜੰਗ ਦੇ ਵਿੱਚ ਉਸ ਲੜਾਈ ਦੇ ਵਿੱਚ ਸ਼ਹੀਦ ਹੁੰਦੇ ਨੇ ਬਹੁਤ ਸਾਰੀ ਮਾਰ ਤਾੜ ਹੋਣ ਤੋਂ ਬਾਅਦ ਜਿਹੜਾ ਵੱਡਾ ਜਰਨੈਲ ਹੈ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਅਕਾਲੀ ਫੂਲਾ ਸਿੰਘ ਉਹ ਵੀ ਸ਼ਹੀਦ ਹੋ ਜਾਂਦਾ ਤੇ ਉਸ ਲੜਾਈ ਦੇ ਵਿੱਚ ਜਿਹੜਾ ਹੈ ਉਹ ਆਪਣੀ ਫਤਿਹ ਹਾਸਲ ਕਰਦੇ ਇਸ ਢੰਗ ਨਾਲ, ਕਿਲਾ ਜਿੱਤ ਕੇ ਨਹੀਂ, ਕੋਈ ਹੋਰ ਉਥੋਂ ਦੀਆਂ ਚੀਜ਼ਾਂ ਲੁੱਟ ਕੇ ਨਹੀਂ, ਉਹ ਉਸ ਪੰਡਤ ਦੀ ਪਣਤਾਣੀ ਨੂੰ ਲਿਆ ਕੇ ਉਹਦੇ ਕਰ ਦਿੰਦੇ ਨੇ। ਇਹ ਹੈ ਮਜ਼ਲੂਮ ਦੇ ਹੱਕ ਵਿੱਚ ਖਲੋ ਜਾਣਾ। ਜੇ ਅਬਦਾਲੀ ਚੜ੍ਹ ਕੇ ਆ ਰਿਹਾ ਸ਼ੁਰੂ ਦੇ ਵਿੱਚ ਇਸ਼ਾਰਾ ਕੀਤਾ, ਜਾਂ ਨਾਦਰ ਚੜ੍ਹ ਕੇ ਆ ਰਿਹਾ ਹਿੰਦੁਸਤਾਨ ਨੂੰ ਲੁੱਟਣ ਵਾਸਤੇ, ਸਿੱਖ ਥੋੜੀ ਗਿਣਤੀ ਵਿੱਚ ਨੇ, ਬਹੁਤ ਵੱਡੀ ਤਾਦਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਆ ਰਹੀ ਹੈ ਹਿੰਦੁਸਤਾਨ ਨੂੰ ਲੁੱਟਣ ਵਾਸਤੇ, ਤੇ ਉਸ ਵੇਲੇ ਸਿੰਘ ਲੁਕ ਜਾਂਦੇ ਨੇ ਇੱਧਰ ਉੱਧਰ, ਤੇ ਬਹੁਤ ਦੂਰ ਜਾ ਕੇ ਪਿਸ਼ਾਵਰ ਦੇ ਲਾਗੇ ਜ਼ਿਲਮ ਦੇ ਇਲਾਕੇ ਦੇ ਵਿੱਚ, ਉਹਨਾਂ ਇਲਾਕਿਆਂ ਉਹਨਾਂ ਜੰਗਲਾਂ ਦੇ ਵਿੱਚ ਜਿਹੜੇ ਸਿੱਖ ਲੁਕੇ ਬੈਠੇ ਨੇ, ਜਦੋਂ ਅਬਦਾਲੀ ਇੱਥੋਂ ਲੁੱਟ ਕੇ ਲਿਜਾ ਰਿਹਾ ਲੁੱਟ ਦਾ ਮਾਲ, ਆਪਣਾ ਉਹਨੇ ਗੱਡੇ ਭਰੇ ਨੇ, ਆਪਣਾ ਵੱਡਾ ਉਹਦਾ ਕਾਰਵਾਂ ਜਾ ਰਿਹਾ ਹੈ, ਤੇ ਉਸ ਦੇ ਉੱਤੇ ਹਮਲਾ ਹੁੰਦਾ ਰਾਤ ਦੇ ਹਨੇਰੇ ਦੇ ਵਿੱਚ, ਤੇ ਉਸ ਹਮਲੇ ਦੇ ਦੌਰਾਨ ਸਿੱਖ ਇਹ ਕਰਦੇ ਨੇ ਕਿ ਉੱਥੋਂ ਧਨ ਮਾਲ ਦਾ ਏਡਾ ਲਾਲਚ ਨਹੀਂ, ਉਹ ਹਿੰਦੁਸਤਾਨ ਦੀਆਂ ਉਹ ਬਹੂ ਬੇਟੀਆਂ, ਹਿੰਦੁਸਤਾਨ ਦੀ ਇੱਜ਼ਤ ਜਿਹੜੀ ਗਜਨੀ ਦੇ ਬਾਜ਼ਾਰ ਦੇ ਵਿੱਚ ਟਕੇ ਟਕੇ ਤੋਂ ਜਾ ਕੇ ਨਿਲਾਮ ਹੋਣੀ ਸੀ, ਜਿਨ੍ਹਾਂ ਦੀ ਇੱਜ਼ਤ ਆਬਰੂ ਦੀ ਫਿਕਰ ਕਰਦੇ ਹੋਏ ਉਹ ਸਿੱਖ ਜਿਹੜੇ ਨੇ ਉਹ ਜਾ ਕੇ ਆਪਣੀਆਂ ਜਾਨਾਂ ਹੀਲ ਕੇ, ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਹਨਾਂ ਤੇ ਹਮਲਾ ਕਰਕੇ, ਤੇ ਉਹਨਾਂ ਲੜਕੀਆਂ ਨੂੰ ਖੋ ਕੇ ਉਹਨਾਂ ਦੇ ਕੋਲੋਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦੇ ਨੇ। ਇਹ ਹੈ ਗੁਰੂ ਸਾਹਿਬ ਦੇ ਉਹਨਾਂ ਪੰਜਾਂ ਕਕਾਰਾਂ ਦਾ ਪ੍ਰੈਕਟੀਕਲ, ਕਿਉਂਕਿ ਪੰਜਾਂ ਕਕਾਰਾਂ ਨੂੰ ਧਾਰਨ ਕਰ ਲੈਣਾ। ਇੱਕ ਗੱਲ ਹੋਰ ਮੈਂ ਸਾਂਝੀ ਕਰ ਦਵਾਂ, ਧਰਮ ਦੇ ਜਿਹੜੇ ਬਾਹਰੀ ਚਿੰਨ੍ਹ ਨੇ ਉਹਨਾਂ ਨੂੰ ਧਾਰਨ ਕਰ ਲੈਣਾ ਬਹੁਤ ਸੌਖਾ ਹੈ ਤੇ ਬੜਾ ਮਾਣ ਮਹਿਸੂਸ ਵੀ ਹੁੰਦਾ ਸਾਨੂੰ ਹਰ ਇੱਕ ਧਰਮ ਨੂੰ। ਮੈਂ ਇੱਕ ਧਰਮ ਦੀ ਗੱਲ ਨਹੀਂ ਕਰਦਾ, ਹਰ ਇੱਕ ਧਰਮ ਧਾਰਮਿਕ ਬੰਦਾ ਜਿਹਦੀ ਆਸਥਾ ਹੈ, ਜਿਹਦੀ ਸ਼ਰਧਾ ਹੈ, ਉਹਦੇ ਧਾਰਮਿਕ ਬਾਹਰੀ ਚਿੰਨ੍ਹ ਜਦੋਂ ਆਪਣੇ ਸਰੀਰ ਤੇ ਧਾਰਨ ਕਰਦਾ ਤੇ ਉਹਨੂੰ ਮਾਣ ਮਹਿਸੂਸ ਹੁੰਦਾ, ਆਪਣੇ ਆਪ ਨੂੰ ਉੱਚਾ ਸਮਝਦਾ, ਕਿਉਂਕਿ ਧਾਰਮਿਕ ਸਾਡੇ ਇਸ ਤਰ੍ਹਾਂ ਦੇ ਉਪਦੇਸ਼ਾਤਮਕ ਜਿਹੜੇ ਨੇ ਕਥਨ ਉਹ ਕੀਤੇ ਜਾਂਦੇ ਨੇ ਕਿ ਸਾਡਾ ਧਰਮ ਸਭ ਤੋਂ ਉੱਚਾ ਹੈ। ਬਟ ਮੈਂ ਇਹ ਗੱਲ ਸਮਝਦਾ ਇਹ ਗੱਲ ਬਿਲਕੁਲ ਤੇ ਸਰਾਸਰ ਗਲਤ ਹੈ, ਇਸ ਤਰ੍ਹਾਂ ਦਾ ਪ੍ਰਚਾਰ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਨਫ਼ਰਤ ਪੈਦਾ ਹੁੰਦੀ ਹੈ। ਜਦੋਂ ਅਸੀਂ ਆਪਣੇ ਆਪ ਨੂੰ ਉੱਚਾ ਕਹਿੰਦੇ ਹਾਂ ਦੂਜੇ ਆਪਣੇ ਆਪ ਮਾੜੇ ਹੋ ਜਾਂਦੇ, ਤੇ ਸਿੱਖੀ ਜਾਂ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦਾ ਸੰਦੇਸ਼ ਸਾਰੇ ਸੰਸਾਰ ਨੂੰ ਇੱਕ ਕਰਕੇ ਵੇਖਣਾ ਹੈ। ਗੁਰੂ ਨਾਨਕ ਦੇ ਸਰੀਰ ਛੱਡਣ ਤੇ ਰੌਲਾ ਪੈਂਦਾ ਹੈ, ਮੁਸਲਮਾਨ ਕਹਿੰਦੇ ਸਾਡਾ ਪੀਰ ਹੈ, ਹਿੰਦੂ ਕਹਿੰਦੇ ਸਾਡਾ ਗੁਰੂ ਹੈ, ਕਿਉਂ? ਉਹ ਦੋਵੇਂ ਮੁਹੱਬਤ ਕਰਦੇ ਨੇ, ਗੁਰੂ ਨਾਨਕ ਦੋਵਾਂ ਚ ਇੱਕੋ ਜਿਹਾ ਵਿਚਰਿਆ। ਗੁਰੂ ਨਾਨਕ ਨੂੰ ਜਾਤ ਪਾਤ ਨਾਲ ਕੋਈ ਫਰਕ ਨਹੀਂ ਸੀ, ਨਾ ਹੀ ਪਰਵਾਹ ਕੀਤੀ, ਤੇ ਸਗੋਂ ਖੰਡਨ ਕੀਤਾ ਵੱਡੇ ਪੱਧਰ ਦੇ ਉੱਤੇ, ਜਿਹੜਾ ਕੋੜ ਅੱਜ ਵੀ ਸਾਡੇ ਸਮਾਜ ਦੇ ਵਿੱਚੋਂ ਨਹੀਂ ਨਿਕਲ ਸਕਿਆ। ਗੁਰੂ ਨਾਨਕ ਨੂੰ ਧਰਮਾਂ ਦੀ ਕੋਈ ਪਰਵਾਹ ਨਹੀਂ ਸੀ, ਕਿਸੇ ਦੇ ਨਾਲ ਟੱਚ ਹੋਣ ਤੋਂ ਗੁਰੂ ਨਾਨਕ ਨੂੰ ਕੋਈ ਪਰਵਾਹ ਨਹੀਂ। ਨੀਵੀਂ ਜਾਤ ਦਾ ਮਰਾਸੀਆਂ ਦਾ ਮੁੰਡਾ, ਮੁਸਲਮਾਨਾਂ ਦਾ ਜਿਹੜਾ ਬਹੁਤ ਛੋਟੀ ਤੇ ਨੀਵੀਂ ਜਾਤ, ਜਿਨ੍ਹਾਂ ਨੂੰ ਦਰਕਾਰਿਆ ਗਿਆ ਸਮਾਜ ਦੇ ਵਿੱਚੋਂ, ਗੁਰੂ ਨਾਨਕ ਨੇ ਆਪਣਾ ਸਖੀ ਬਣਾਇਆ ਤੇ ਸਾਰੀ ਉਮਰ ਉਹਨੂੰ ਬੇਲਿਆਂ, ਜੰਗਲਾਂ, ਪਹਾੜਾਂ ਤੇ ਦੂਰ ਦੂਰ ਦੀਆਂ ਜਿਹੜੇ ਸਫ਼ਰ ਨੇ ਦੁਨੀਆਂ ਸੁਧਾਰਨ ਦੇ, ਉਹ ਉਸ ਮਰਦਾਨੇ ਨੂੰ ਨਾਲ ਲੈ ਕੇ ਕੀਤੇ ਨੇ। ਇੱਕ ਹਿੰਦੂ ਹੈ, ਗੁਰੂ ਨਾਨਕ ਦੀ ਤਸਵੀਰ ਖਿੱਚਦਾ ਹੈ ਕਵੀ ਬੜੀ ਸੋਹਣੀ, ਕਹਿੰਦਾ ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਗੰਗਾ ਨਹਾਉਣ ਵਾਲਾ ਇੱਕ ਮੱਕੇ ਦਾ ਪੁਜਾਰੀ, ਇੱਕ ਰਬਾਬ ਪਿਆ ਛੇੜੇ ਦੂਜੇ ਚੌਰ ਹੱਥ ਫੱਬੇ, ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ। ਮਿਸ਼ਰਨ ਕਰਦਾ ਗੰਗਾ ਜਮਨਾ ਤਹਿਜ਼ੀਬ ਹੈ ਜਿਹੜੀ, ਜਿਹੜਾ ਸਾਡਾ ਸਾਂਝੀ ਰਹਿਤਲ ਹੈ, ਸਾਂਝਾ ਕਲਚਰ ਹੈ। ਇਸ ਕਲਚਰ ਦੇ ਵਿੱਚ ਹਿੰਦੂ ਤੇ ਮੁਸਲਮਾਨ ਲੰਮੇ ਸਮੇਂ ਤੋਂ ਇਕੱਠੇ ਬੱਜੇ ਇਕੱਠੇ ਰਹੇ। ਜੇ ਮੁਸਲਮਾਨ ਧਰਮ ਬਾਹਰੋਂ ਆਇਆ ਸਾਡੇ ਵਿੱਚ, ਹਮਲਾਵਰ ਆਏ, ਉਹਨਾਂ ਦੇ ਅਸਰ ਦੇ ਨਾਲ ਇੱਥੋਂ ਦੇ ਵੀ ਲੋਕ ਬਹੁਤ ਸਾਰੇ ਉਸ ਸਮੇਂ ਇਸਲਾਮ ਨੂੰ ਧਾਰਨ ਕੀਤਾ ਉਹਨਾਂ ਨੇ, ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਪਰੰਪਰਾ ਪੈਦਾ ਹੋਈ ਜਿਹਨੂੰ ਸੂਫੀ ਪਰੰਪਰਾ ਆਖਿਆ ਜਾਂਦਾ ਹੈ, ਜਿਹਦੇ ਵਿੱਚ ਉਹ ਸਾਡੀ ਗੁਰਬਾਣੀ ਦੇ ਵਿੱਚ ਦਰਜ ਹਨ, ਜਿਨ੍ਹਾਂ ਦਾ ਕਲਾਮ ਬਾਬਾ ਸ਼ੇਖ ਫਰੀਦ, ਜਿਸ ਪਰੰਪਰਾ ਦੇ ਵਿੱਚੋਂ ਨਿਕਲ ਕੇ ਆਏ ਬਾਬਾ ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ, ਹਾਸ਼ਮ ਅਲੀ ਹੈਦਰ, ਗੁਲਾਮ ਫਰੀਦ, ਇਹ ਲੰਮੀ ਪਰੰਪਰਾ ਇਹ ਸੂਫੀ ਪੰਜਾਬ ਦੇ ਉੱਤੇ ਰਹੇ, ਵਿਕਸਿਤ ਹੋਏ, ਵਧੇ ਫੁੱਲੇ। ਇਹਨਾਂ ਸੂਫੀਆਂ ਨੇ ਜਿਹੜਾ ਸੀ ਆਮ ਜਨ ਸਧਾਰਨ ਨੂੰ ਜਿਹੜੀ ਸੀ ਇੱਕ ਗੱਲ ਦੱਸੀ, ਇੱਕ ਗੱਲ ਸਮਝਾਈ। ਇਹਨਾਂ ਨੇ ਕੱਟੜਤਾ ਖਤਮ ਕਰਕੇ ਸਾਰੀਆਂ ਪੀਰਾਂ ਫਕੀਰਾਂ ਦੀਆਂ ਖਾਨਗਾਹਾਂ ਦੇ ਉੱਤੇ ਜੇ ਮੇਲੇ ਲੱਗਦੇ ਸੀ, ਉੱਥੇ ਜ਼ਰੂਰੀ ਨਹੀਂ ਸੀ ਕਿ ਕਿਸੇ ਮੇਲੇ ਦੇ ਉੱਤੇ ਸਿਰਫ ਤੇ ਸਿਰਫ ਮੁਸਲਮਾਨ ਜਾਂਦੇ ਸਨ, ਅੱਜ ਵੀ ਪੰਜਾਬ ਦੇ ਮੇਲੇ ਵੇਖ ਲਓ, ਜਿਹੜੇ ਮੇਲੇ ਲੱਗਦੇ ਨੇ, ਜਰਗ ਦਾ ਮੇਲਾ, ਛਪਾਰ ਦਾ ਮੇਲਾ ਜਾਂ ਜਗਰਾਵਾਂ ਦੀ ਰੋਸ਼ਨੀ ਹੈ ਜਾਂ ਗੁੱਗੇ ਦੇ ਮੇਲੇ ਲੱਗਦੇ ਨੇ, ਉਹ ਇੱਕ ਸਾਂਝੇ ਮੇਲੇ ਸਨ ਪੰਜਾਬ ਦੀ ਧਰਤੀ ਦੇ। ਉਹਨਾਂ ਦੇ ਉੱਤੇ ਨਾ ਕੋਈ ਧਰਮਾਂ ਦਾ ਵਾਸਤਾ ਸੀ, ਹਰ ਧਰਮ ਦੇ ਲੋਕ ਉੱਥੇ, ਮੁਸਲਮਾਨ ਵੀ ਆਉਂਦੇ ਉੱਥੇ, ਹਿੰਦੂ ਵੀ ਆਉਂਦੇ ਉੱਥੇ, ਸਿੱਖ ਵੀ ਆਉਂਦੇ, ਸਾਰੇ ਇਕੱਠੇ ਹੁੰਦੇ ਸਨ। ਇੱਕ ਸਾਂਝਾ ਮੇਲਾ ਸੀ ਉਹਨਾਂ ਦੇ, ਆਪਸ ਦੇ ਵਿੱਚ ਇਸ ਤਰ੍ਹਾਂ ਦੀ ਸਾਂਝ ਬੱਝਦੀ ਸੀ, ਆਪਸ ਦੇ ਵਿੱਚ ਇਸ ਤਰ੍ਹਾਂ ਦਾ ਪਿਆਰ ਬੱਝਦਾ ਸੀ। ਅੱਜ ਵੀ ਜਿਹੜੇ ਪਾਕਿਸਤਾਨੋਂ ਆਏ ਬਜ਼ੁਰਗ ਨੇ, ਉਹਨਾਂ ਦਾ ਤਾਂਘ ਹੈ ਉੱਥੋਂ ਦੇ ਮਿੱਤਰਾਂ ਨੂੰ ਜਾ ਕੇ ਮਿਲਦੀ, ਉੱਥੋਂ ਦੀ ਰਹਿਤਲ, ਉੱਥੋਂ ਦੀ ਧਰਤੀ ਨੂੰ ਤੱਕਣ ਦੀ, ਵੇਖਣ ਦੀ, ਤੇ ਰੋ ਪੈਂਦੇ ਨੇ ਗੱਲਾਂ ਕਰਦੇ ਕਰਦੇ। ਆਪਣੇ ਦੋਸਤਾਂ ਦੇ ਨਾਂ ਲੈਂਦਿਆਂ ਲੈਂਦਿਆਂ, ਫਜ਼ਲ ਦਾ ਨਾਂ, ਰਹਿਮਤੇ ਦਾ ਨਾਂ, ਉਹਨਾਂ ਦਾ ਮਨ ਅਜੇ ਵੀ ਉੱਥੇ ਜੁੜਿਆ। ਉਹਨਾਂ ਦੇ ਘਰ ਸਾਂਝੇ ਸਨ, ਇਕੱਠੇ ਰਹਿਣਾ, ਖਾਣਾ ਪੀਣਾ ਵੱਖਰਾ ਸੀ, ਪਰ ਉਹਨਾਂ ਦੇ ਦਿਲ ਜੁੜੇ ਹੋਏ ਸਨ। ਉਹਨਾਂ ਦਾ ਇੰਨਾ ਮੁਹੱਬਤ, ਇੰਨਾ ਪਿਆਰ, ਇਹ ਪੰਜਾਬ ਦਾ ਇੱਕ ਸਾਂਝਾ ਕਲਚਰ ਸੀ ਜਿਹੜਾ ਸੂਫੀਆਂ ਨੇ ਸਿਰਜਿਆ, ਜਿਹੜਾ ਸਾਡੇ ਗੁਰੂਆਂ ਨੇ ਸਿਰਜਿਆ, ਤੇ ਜਿਹਨੂੰ ਅੱਡ ਕਰਨ ਵਾਲਾ ਸੀ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ, ਇਹ ਅੰਗਰੇਜ਼ ਨੇ ਕੀਤਾ। ਕਿਉਂਕਿ ਜਦੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਉਂਦਾ ਤੇ ਅੰਗਰੇਜ਼ ਆ ਕੇ ਇਸ ਗੱਲ ਨੂੰ ਵੇਖਦਾ, ਉਹਨੇ ਇੱਕ ਫਾਰਮ ਲਿਆ, ਇੱਕ ਤਿਆਰ ਕੀਤਾ ਫਾਰਮ, ਜਿਹਦੇ ਵਿੱਚ ਸਾਰੇ ਇੱਕ ਆਦਮੀ ਦਾ ਜਿਹੜੀ ਆਈਡੈਂਟੀ ਲਿਖਣੀ ਸੀ, ਉਸਦੇ ਬਾਰੇ ਲਿਖਣਾ ਸੀ, ਉਸਦਾ ਨਾਮ, ਉਸਦਾ ਪਤਾ, ਉਸਦਾ ਅੱਗਾ ਪਿੱਛਾ, ਉਸਦਾ ਜਾਤ, ਉਸਦਾ ਕਿੱਤਾ। ਉੱਥੇ ਉਹਨੇ ਇੱਕ ਲਿਖਿਆ ਕਿ ਧਰਮ ਦੱਸੋ ਕੀ ਹੈ। ਤੇ ਜਦੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਉਂਦਾ, ਉਦੋਂ ਹਿੰਦੁਸਤਾਨ ਦੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਇਹਨਾਂ ਦਾ ਧਰਮ ਕੀ ਹੈ। ਅੰਗਰੇਜ਼ ਵੇਖਦਾ ਕਿ ਇਹ ਦਰਗਾਹਾਂ ਦੇ ਉੱਤੇ ਵੀ ਸਾਰੇ ਇਕੱਠੇ ਹੁੰਦੇ ਨੇ, ਇਹ ਗੁੱਗੇ ਦੇ ਮੇਲੇ ਤੇ ਵੀ ਸਾਰੇ ਇਕੱਠੇ ਹੋ ਜਾਂਦੇ ਨੇ, ਕੋਈ ਭੇਦ ਭਾਵ ਹੀ ਨਹੀਂ। ਇਹ ਕੋਈ ਸੰਤ ਹੈ ਤੇ ਉਹਦੀ ਦਰਗਾਹ ਦੇ ਉੱਤੇ ਵੀ ਸਾਰੇ ਇਕੱਠੇ ਨੇ, ਉੱਥੇ ਵੀ ਮੁਸਲਮਾਨ, ਹਿੰਦੂ, ਸਿੱਖ ਜਾ ਰਹੇ ਨੇ, ਤੇ ਜੇ ਮੁਸਲਮਾਨ ਕਿਸੇ ਪੀਰ ਫਕੀਰ ਦੀ ਦਰਗਾਹ ਤੇ ਉੱਥੇ ਵੀ ਸਾਰੇ ਇਕੱਠੇ ਹੋ ਰਹੇ ਨੇ। ਉਸ ਵੇਲੇ ਇੱਕ ਖਾਨਾ ਬਣਾ ਦਿੱਤਾ, ਇੱਕ ਕੌਲਮ ਬਣਾ ਦਿੱਤਾ ਅੰਗਰੇਜ਼ ਨੇ, ਜਿਹਨੂੰ ਭਰਨਾ ਜ਼ਰੂਰੀ ਸੀ। ਉਦੋਂ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਕਿ ਅਸੀਂ ਮੁਸਲਮਾਨ ਹਾਂ, ਅਸੀਂ ਸਿੱਖ ਹਾਂ, ਅਸੀਂ ਹਿੰਦੂ ਹਾਂ, ਅਸੀਂ ਇਹਨਾਂ ਨਾਲੋਂ ਵੱਖ ਹਾਂ। ਜਾਂ ਅੰਗਰੇਜ਼ ਨੇ ਇਸ ਢੰਗ ਦੇ ਨਾਲ ਸੋਚ ਬਣਾਈ ਜਾਂ ਪੈਦਾ ਕੀਤੀ ਕਿ ਉਹਨਾਂ ਨੂੰ ਅੱਡ ਅੱਡ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਸੈਪਰੇਟ ਕੀਤਾ, ਆਪਸ ਦੇ ਵਿੱਚੋਂ ਤੋੜਿਆ। ਤੇ ਸਾਡੀ ਜਿਹੜੀ ਲੰਮੇ ਸਮੇਂ ਤੋਂ ਰਹਿਤਲ ਚੱਲੀ ਆ ਰਹੀ ਸੀ ਹਿੰਦੁਸਤਾਨ ਦੀ, ਜਿਹਨੇ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਜਿਸ ਆਦਮੀ ਨੇ ਤੋੜਿਆ, ਜਿਹਨੇ ਇੱਕ ਨੂੰ ਵਧਾਉਣਾ ਤੇ ਫੈਲਾਉਣਾ ਚਾਹਿਆ, ਤੇ ਸਾਡੇ ਗੁਰੂਆਂ, ਪੀਰਾਂ, ਬਾਬਿਆਂ ਤੇ ਸੂਫੀਆਂ ਨੇ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਆਪਣੀਆਂ ਜਾਨਾਂ ਤੱਕ ਲਾ ਦਿੱਤੀਆਂ। ਤੇ ਜਿਹਦੇ ਵਿੱਚੋਂ ਸਿੱਖ ਇਤਿਹਾਸ ਦੇ ਵੱਡੇ ਵੱਡੇ ਸਾਡੇ ਗੁਰੂ ਸਾਹਿਬਾਨ ਸ਼ਹਾਦਤ ਦਾ ਜਾਂ ਪੀ ਗਏ। ਜੇ ਇੱਕ ਤਹਿਜ਼ੀਬ ਕਰਨੀ ਚਾਹੀ ਹਿੰਦੁਸਤਾਨ ਦੀ ਵਿਭਿੰਨਤਾ ਨੂੰ ਬਚਾਉਣ ਵਾਸਤੇ, ਹਿੰਦੁਸਤਾਨ ਦੀ ਡਾਇਵਰਸਿਟੀ ਨੂੰ ਬਚਾਉਣ ਵਾਸਤੇ, ਸਾਡੇ ਗੁਰੂਆਂ ਬਾਬਿਆਂ ਨੇ ਇਸ ਕਰਕੇ ਜਾਨਾਂ ਕੁਰਬਾਨ ਕਰ ਦਿੱਤੀਆਂ ਕਿ ਹਿੰਦੁਸਤਾਨ ਦੇ ਜਿਹੜੇ ਧਰਮ ਨੇ ਇਹ ਸਾਂਝੇ ਨੇ, ਇੱਕ ਨੇ। ਜਦੋਂ ਸਾਡੇ ਗੁਰੂਆਂ ਦਾ ਜੀਵਨ ਇਹ ਸਿਖਾ ਰਿਹਾ ਹੈ ਕਿ ਕਿਸੇ ਜਾਤ ਦੇ ਵਿੱਚ ਕੋਈ ਭੇਦਭਾਵ ਨਹੀਂ, ਕਿਸੇ ਧਰਮ ਦੇ ਨਾਲ ਤੁਸੀਂ ਆਪਣਾ ਵਖਰੇਵਾਂ ਨਹੀਂ ਰੱਖਣਾ, ਜਦੋਂ ਗੁਰੂਆਂ ਦੀ ਨਜ਼ਰ ਦੇ ਵਿੱਚ, ਗੁਰੂਆਂ ਦੇ ਕਲਾਮ, ਗੁਰੂਆਂ ਦੀ ਬਾਣੀ ਦੇ ਵਿੱਚ ਸਾਡਾ ਸਾਰਾ ਕੁਛ ਇੱਕ ਹੈ, ਸਾਂਝਾ ਹੈ। ਗੁਰੂ ਸਾਹਿਬ ਇੱਥੋਂ ਨਿਕਲਦੇ ਪਏ ਨੇ ਮਾਛੀਵਾੜੇ ਦੇ ਵਿੱਚੋਂ, ਗਨੀ ਖਾਂ ਤੇ ਨਬੀ ਖਾਂ ਮੋਢਾ ਦੇ ਕੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਕੱਢ ਰਹੇ ਨੇ, ਜਾਂ ਉਹ ਕਿੰਨੇ ਕੁ ਜ਼ਿਆਦਾ ਮਰੀਦ ਹੋਣਗੇ ਗੁਰੂ ਸਾਹਿਬ ਦੇ। ਇਸ ਗੱਲ ਨੂੰ ਸਮਝਣ ਦੀ ਲੋੜ ਹੈ, ਗੁਰੂ ਗੋਬਿੰਦ ਸਿੰਘ ਕੇਵਲ ਹਿੰਦੂਆਂ ਦਾ ਨਹੀਂ, ਗੁਰੂ ਗੋਬਿੰਦ ਸਿੰਘ ਮੁਸਲਮਾਨਾਂ ਦਾ ਵੀ ਹੈ। ਗੁਰੂ ਗੋਬਿੰਦ ਸਿੰਘ ਨੇ ਜੇਕਰ ਖਾਲਸਾ ਸਾਜਿਆ, ਹਕੂਮਤ ਦੇ ਨਾਲ ਆਡਾ ਲਿਆ ਤੇ ਆਪਣਾ ਸਰਬੰਸ ਲੁਟਾ ਦਿੱਤਾ, ਤੇ ਉਹ ਇਸ ਗੱਲ ਤੋਂ ਨਹੀਂ, ਸਿੱਧੀ ਜੀ ਗੱਲ ਇਹ ਨਹੀਂ ਸੀ ਗੁਰੂ ਸਾਹਿਬ ਦੀ ਕਿ ਖਾਲਸਾ ਸਾਜਿਆ ਵਿਸਾਖੀ ਵਾਲੇ ਦਿਨ, ਕਿ ਇੱਕ ਸਿੱਖਾਂ ਦੇ ਵਿੱਚ ਬਹਾਦਰੀ ਜਾਂ ਅਣਖ ਪੈਦਾ ਕਰਨੀ ਸੀ। ਅਣਖ ਤੇ ਹੈ ਸੀ ਸਿੱਖਾਂ ਦੇ ਵਿੱਚ, ਬਹਾਦਰੀ ਤੇ ਹੈ ਸੀ, ਵੱਡੀਆਂ ਲੜਾਈਆਂ ਲੜਦੇ ਪਏ ਸਨ ਸਿੱਖ। ਸਿੱਖਾਂ ਦੇ ਵਿੱਚ ਇੱਕ ਉਹ ਸੋਚ ਪੈਦਾ ਕਰਨੀ ਸੀ ਗੁਰੂ ਸਾਹਿਬ ਨੇ, ਜਾਂ ਹਕੂਮਤ ਨੂੰ ਇਹ ਦੱਸਣਾ ਸੀ ਜੇ ਇੱਥੇ ਹਿੰਦੂ ਮੁਸਲਮਾਨ ਵੀ ਰਹਿ ਸਕਦੇ, ਇੱਥੇ ਦੋਵਾਂ ਨੂੰ ਖਤਮ ਕਰਕੇ ਜਾਂ ਇੱਕ ਨੂੰ ਖਤਮ ਕਰਕੇ ਇੱਕ ਹੀ ਇਸ ਥਾਂ ਤੇ ਭਾਰੀ ਨਹੀਂ ਹੋ ਸਕਦੀ, ਇੱਥੇ ਦੋਵਾਂ ਦੇ ਹੁੰਦਿਆਂ ਇੱਕ ਤੀਜੀ ਕੌਮ ਵੀ ਆ ਸਕਦੀ ਹੈ। ਹਿੰਦੁਸਤਾਨ ਦਾ ਕਲੇਜਾ ਇਹੋ ਜਿਹਾ ਹੈ, ਇਹ ਸਵੀਕਾਰ ਕਰਦਾ ਜਿਹੜਾ ਵੀ ਆਵੇ ਉਹਨੂੰ ਆਪਣੀ ਝੋਲੀ ਦੇ ਵਿੱਚ ਪਾਉਂਦਾ। ਵੱਖ ਵੱਖ ਭਾਸ਼ਾਵਾਂ ਇਹਨੇ ਆਪਣੇ ਕਲੇਵੇ ਦੇ ਵਿੱਚ ਵਸਾਈਆਂ, ਵੱਖ ਵੱਖ ਕਲਚਰ ਇਹਨੇ ਸਮਾਏ, ਵੱਖ ਵੱਖ ਧਰਮ ਇਹਨੇ ਆਪਣੇ ਕੋਲ ਰੱਖੇ, ਤੇ ਗੁਰੂ ਸਾਹਿਬ ਨੂੰ ਜੇ ਚਿੰਤਾ ਸੀ ਤੇ ਹਿੰਦੁਸਤਾਨ ਦੇ ਉਸ ਕਲਚਰ ਦੀ ਚਿੰਤਾ ਸੀ, ਹਿੰਦੁਸਤਾਨ ਦੇ ਉਹਨਾਂ ਲੋਕਾਂ ਦੇ ਉਸ ਜਨ ਸਧਾਰਨ ਦੀ ਚਿੰਤਾ ਸੀ ਜਿਹੜੇ ਆਪਸ ਦੇ ਵਿੱਚ ਬੇਪਨਾਹ ਮੁਹੱਬਤ ਕਰਦੇ ਸਨ। ਤੇ ਇਸੇ ਕਰਕੇ ਸਾਡੇ ਜਿਹੜੇ ਗੁਰੂ ਸਾਹਿਬ ਸਨ ਉਹ ਕੁਰਬਾਨੀ ਦਿੰਦੇ ਰਹੇ। ਜੇ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਜਾਮ ਪੀਂਦੇ ਉਹ ਵੀ ਕਾਰਨ ਇਹ, ਜੇ ਗੁਰੂ ਗੋਬਿੰਦ ਸਿੰਘ ਸਰਬੰਸ ਲੁਟਾ ਰਹੇ ਨੇ ਤੇ ਇੱਥੋਂ ਤੱਕ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਨੂੰ ਲੁਟਾ ਦਿੱਤਾ ਇਹ ਕਹਿ ਕੇ ਮੈਨੂੰ ਰਤਾ ਪਰਵਾਹ ਨਹੀਂ, ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਪੁੱਤ ਹੋਰ ਸਮਝੇ। ਹੁਣ ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ, ਗੁਰੂ ਗੋਬਿੰਦ ਸਿੰਘ ਦੀ ਨਜ਼ਰ ਦੇ ਵਿੱਚ ਪੁੱਤਰ ਕੇਵਲ ਘਰ ਦੇ ਵਿੱਚ ਪੈਦਾ ਹੋਇਆ ਪੁੱਤਰ ਨਹੀਂ, ਪੁੱਤਰ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਦੇ ਵਿੱਚ ਸਾਰਾ ਸਮਾਜ ਹੈ। ਪੁੱਤਰ ਗੁਰੂ ਨਾਨਕ ਦੀ ਨਜ਼ਰ ਦੇ ਵਿੱਚ ਕੇਵਲ ਸ਼੍ਰੀ ਚੰਦ ਤੇ ਲਖਮੀ ਦਾਸ ਸੰਤਾਨ ਨਹੀਂ, ਗੁਰੂ ਨਾਨਕ ਦੀ ਨਜ਼ਰ ਦੇ ਵਿੱਚ ਸਾਰਾ ਆਲਮ ਗੁਰੂ ਨਾਨਕ ਦੀ ਸੰਤਾਨ ਹੈ ਜਾਂ ਗੁਰੂ ਨਾਨਕ ਦੇ ਸਕੇ ਨੇ। ਤੇ ਜੇ ਰੋਂਦਿਆਂ ਵਿਲਕਦਿਆਂ ਲਖਮੀ ਚੰਦ ਲਖਮੀ ਦਾਸ ਤੇ ਸ਼੍ਰੀ ਚੰਦ ਨੂੰ ਛੱਡ ਕੇ ਜਾਂਦਾ ਤੇ ਫਿਕਰ ਹੈ ਹਜ਼ਾਰਾਂ ਹੋਰਾਂ ਪੁੱਤਰਾਂ ਦਾ। ਜੇ ਚਾਰ ਗੁਰੂ ਸਾਹਿਬ ਆਪਣੇ ਬੇਟੇ ਲੁਟਾ ਰਹੇ ਨੇ ਦੇਸ਼ ਕੌਮ ਦੇ ਉੱਤੋਂ ਤੇ ਫਿਕਰ ਹੈ ਹਜ਼ਾਰਾਂ ਹੋਰਾਂ ਮਰਦਿਆਂ ਨੂੰ ਵੇਖ ਕੇ ਕਿਤੇ ਉਹ ਨਾ ਮਰ ਜਾਣ ਜਾਂ ਉਹਨਾਂ ਦਾ ਨੁਕਸਾਨ ਨਾ ਹੋ ਜਾਵੇ। ਤੇ ਜੇ ਆਪਣੇ ਆਪ ਨੂੰ ਆਪਣੇ ਕਲਚਰ ਨੂੰ ਆਪਣੀ ਤਹਿਜ਼ੀਬ ਨੂੰ ਬਚਾਉਣਾ ਹੈ ਤੇ ਪਰਵਾਹ ਨਹੀਂ ਮੰਨੀ, ਜੇ ਮਰਨਾ ਹੀ ਹੈ ਜੇ ਇਹੀ ਠਾਣ ਲਈ ਹੈ ਤੇ ਫਿਰ ਆਪਣੇ ਘਰ ਤੋਂ ਹੀ ਕਿਉਂ ਨਾ ਸ਼ੁਰੂ ਕੀਤਾ ਜਾਵੇ। ਇਹ ਗੁਰੂ ਸਾਹਿਬ ਨੇ ਜੀ ਕੇ ਸਿਖਾਇਆ, ਲਿਖ ਕੇ ਦੱਸਿਆ ਕਿ ਹਰ ਧਰਮ ਦਾ ਸਤਿਕਾਰ ਕਰਨਾ, ਹਰ ਕੌਮ ਦਾ ਮਾਣ ਸਤਿਕਾਰ ਕਰਨਾ ਤੇ ਕਦੇ ਵੀ ਆਪਣੇ ਆਪ ਨੂੰ ਵੱਡਾ ਨਹੀਂ ਆਖਣਾ। ਤੁਸੀਂ ਸਾਰੇ ਸਮਾਜ ਦੇ ਵਿੱਚ ਇੱਕੋ ਬਰਾਬਰ ਹੋ, ਏਕ ਪਿਤਾ ਏਕ ਸਕੇ ਹਮ ਬਾਰਕ। ਤੇ ਇਸ ਗੱਲ ਨੂੰ ਮੈਂ ਬੜੇ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਸਾਨੂੰ ਇਹ ਮਾਣ ਨਹੀਂ ਹੋਣਾ ਚਾਹੀਦਾ ਜਾਂ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਸਾਡਾ ਧਰਮ ਬਹੁਤ ਚੰਗਾ ਹੈ ਜਾਂ ਅਸੀਂ ਜੋ ਕਰਦੇ ਹਾਂ ਸਾਡੀਆਂ ਮਰਿਆਦਾਵਾਂ ਸਭ ਤੋਂ ਉੱਚ ਨੇ, ਕਿਉਂਕਿ ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਨਫ਼ਰਤ ਪੈਦਾ ਕਰੂਗੀ ਦੂਸਰੇ ਦੇ ਪ੍ਰਤੀ। ਸਾਡੇ ਗੁਰੂ ਸਾਹਿਬ ਸਾਰਿਆਂ ਨੂੰ ਇੱਕ ਤਰ੍ਹਾਂ ਜਾਣਦੇ ਨੇ, ਸਾਰਿਆਂ ਦਾ ਮਾਣ ਸਤਿਕਾਰ ਕਰਦੇ ਨੇ, ਸਾਰੇ ਧਰਮਾਂ ਦਾ, ਹਰ ਜ਼ਾਤ ਦਾ, ਹਰ ਪਾਤ ਦਾ। ਤੇ ਇਸੇ ਗੱਲ ਉੱਤੇ ਗੁਰੂ ਸਾਹਿਬ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ। ਇਹੀ ਗੁਰੂ ਸਾਹਿਬ ਦਾ ਖਾਲਸਾ ਸੀ, ਗੁਰੂ ਸਾਹਿਬ ਨੇ ਸਾਜਿਆ, ਉਹਨਾਂ ਨੂੰ ਆਚਰਣ ਦਿੱਤਾ, ਕਿਉਂਕਿ ਗੁਰੂ ਸਾਹਿਬ ਇੱਕ ਗੱਲ ਤੇ ਜ਼ੋਰ ਦਿੰਦੇ ਨੇ, ਬਾਹਰੀ ਚਿੰਨ੍ਹਾਂ ਦਾ ਜਿਹੜਾ ਹੈ ਉਹ ਖੰਡਨ ਕਰਕੇ ਤੇ ਗੁਰੂ ਸਾਹਿਬ ਅਮਲਾਂ ਨੂੰ ਧਾਰਨ ਕਰਨ ਦਾ, ਚੰਗੇ ਅਮਲ ਜਿਹੜੇ ਹਨ ਉਹ ਸਵੀਕਾਰਨ ਦਾ ਜ਼ੋਰ ਦਿੰਦੇ। ਜੇ ਗੁਰੂ ਨਾਨਕ ਉਪਦੇਸ਼ ਦੇ ਰਹੇ ਨੇ ਹਿੰਦੂ ਨੂੰ, ਪਾਂਡਾ ਜਿਹੜਾ ਹੈ ਉਹ ਸੂਤ ਕੱਤ ਕੇ ਜਿਹੜਾ ਹੈ ਉਹ ਜਨੇਊ ਪਾ ਰਿਹਾ ਹੈ ਤੇ ਉਹ ਗੁਰੂ ਸਾਹਿਬ ਉਹਦਾ ਬਾਹਰੀ ਚਿੰਨ੍ਹ ਦਾ ਖੰਡਨ ਕਰ ਦਿੰਦੇ ਨੇ ਸਰਾਸਰ। ਤੇ ਇਹ ਗੱਲ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਗੁਰੂ ਸਾਹਿਬ ਇੱਕ ਹਿੰਦੂ ਵਾਸਤੇ ਉਪਦੇਸ਼ ਹੈ ਕਿ ਚੰਗੇ ਅਮਲਾਂ ਨੂੰ ਧਾਰਨ ਕਰ, ਬਾਹਰੀ ਚਿੰਨ੍ਹਾਂ ਦਾ ਸਰਾਸਰ ਸਿੱਧੇ ਤੌਰ ਤੇ ਖੰਡਨ ਹੋ ਰਿਹਾ। ਤੇ ਜੇ ਗੁਰੂ ਸਾਹਿਬ ਕਿਸੇ ਮੁਸਲਮਾਨ ਨੂੰ ਉਪਦੇਸ਼ ਦੇ ਰਹੇ ਨੇ ਤੇ ਮੁਸਲਮਾਨ ਵਾਸਤੇ ਵੀ ਇਹੀ ਉਪਦੇਸ਼ ਹੈ, ਉਸ ਦੀਆਂ ਨਮਾਜ਼ਾਂ ਨੂੰ ਲੈ ਕੇ, ਪੰਜਾਂ ਨਮਾਜ਼ਾਂ ਨੂੰ ਲੈ ਕੇ ਇਹੀ ਉਪਦੇਸ਼ ਦੇ ਰਹੇ ਨੇ, ਚੰਗੇ ਅਮਲ ਧਾਰਨ ਕਰਨ ਦਾ, ਇੱਕ ਦੇ ਉੱਤੇ ਯਕੀਨ ਰੱਖ, ਸੱਚ ਬੋਲ, ਕਿਰਤ ਕਰ ਆਪਣੀ ਸੱਚੀ ਸੁੱਚੀ, ਤੇਰਾ ਵਿਹਾਰ ਸੱਚਾ ਹੋਵੇ। ਇੱਕ ਕਰੈਕਟਰ ਨੂੰ, ਇੱਕ ਆਚਰਣ ਨੂੰ ਚੁੱਕ ਰਹੇ ਨੇ। ਜੇ ਗੁਰੂ ਸਾਹਿਬ ਪੰਜ ਕਕਾਰ ਦਿੰਦੇ ਨੇ ਇਸ ਦਿਨ ਵਿਸਾਖੀ ਵਾਲੇ ਦਿਨ, ਤੇ ਉਹਨਾਂ ਪੰਜਾਂ ਕਕਾਰਾਂ ਦੇ ਵਿੱਚੋਂ ਸਰਾਸਰ ਜਿਹੜਾ ਹੈ ਇੱਕ ਵਿਅਕਤੀ ਦਾ, ਇੱਕ ਮਨੁੱਖ ਦਾ ਆਚਰਣ ਜਿਹੜਾ ਹੈ ਉਸ ਵੱਲ ਸੰਕੇਤ ਹੈ, ਪੰਜ ਚਿੰਨ੍ਹ ਦੇ ਕੇ ਕਿ ਉਹ ਤੁਹਾਨੂੰ ਯਾਦ ਦਿਵਾਉਣ ਕਿ ਜੇ ਕਸ਼ ਪਾਈਏ ਤੂੰ ਜੱਤ ਤੇ ਸੱਤ ਦੇ ਵਿੱਚ ਮਜ਼ਬੂਤ ਹੋਵੀਂ, ਜੇ ਤਲਵਾਰ ਹੈ ਕਿਸੇ ਗਰੀਬ ਦੇ ਹੱਕ ਦੇ ਵਿੱਚ ਖਲੋਵੀਂ, ਜੇ ਕੜਾ ਹੈ ਗਰੀਬ ਤੇ ਉੱਤੇ ਹੱਥ ਨਾ ਚੁੱਕੀ। ਗੁਰੂ ਸਾਹਿਬ ਇਹਨਾਂ ਚਿੰਨ੍ਹਾਂ ਦੇ ਨਾਲ ਜਿਹੜੀ ਹੈ ਉਹ ਵਿਆਖਿਆ ਕਰਦੇ ਨੇ ਇੱਕ ਮਨੁੱਖ ਦੇ ਕਰੈਕਟਰ ਨੂੰ ਉੱਚਾ ਚੁੱਕਣ ਦੀ। ਗੁਰੂ ਸਾਹਿਬ ਬਾਹਰੀ ਭੇਖਾਂ ਦਾ ਖੰਡਨ ਕਰਕੇ ਮਨੁੱਖ ਨੂੰ ਅਮਲੀ ਜੀਵਨ ਜਿਹੜਾ ਹੈ ਉਹ ਧਾਰਨ ਕਰਨ ਦਾ, ਇੱਕ ਪ੍ਰੈਕਟੀਕਲ ਜੀਵਨ ਬਣਾਉਣ ਦਾ, ਇੱਕ ਸਮਾਜ ਇਹੋ ਜਿਹਾ ਸਿਰਜਣ ਦਾ ਜਿਹਦੇ ਵਿੱਚ ਸਾਰੇ ਲੋਕ ਆਪਸ ਦੇ ਵਿੱਚ ਪਿਆਰ ਤੇ ਸਤਿਕਾਰ ਦੇ ਨਾਲ ਰਹਿ ਸਕਦੇ। ਕਿਉਂਕਿ ਇੱਕ ਗੱਲ ਹੋਰ ਹੈ, ਜਿੱਥੋਂ ਤੱਕ ਸਿੱਖੀ ਦੀ ਗੱਲ ਹੈ, ਸਿੱਖੀ ਦਾ ਵੇਦ ਵਿਆਸ ਮੰਨਿਆ ਜਾਂਦਾ ਭਾਈ ਗੁਰਦਾਸ ਨੂੰ ਸਿੱਖ ਧਰਮ ਦਾ, ਜਦੋਂ ਭਾਈ ਗੁਰਦਾਸ ਸਿੱਖੀ ਦੀ ਵਿਆਖਿਆ ਕਰਦਾ ਪਿਆ ਤੇ ਸਿੱਖੀ ਵਾਸਤੇ ਇਹ ਜ਼ਰੂਰੀ ਨਹੀਂ ਸੀ ਭਾਈ ਗੁਰਦਾਸ ਨੇ ਬਾਹਰੀ ਚਿੰਨ੍ਹਾਂ ਦੀ ਵਰਤੋਂ ਹੀ ਨਹੀਂ ਕੀਤੀ, ਸਗੋਂ ਉਹਨਾਂ ਵੱਲ ਉਹਨਾਂ ਨੂੰ ਗੌਲਿਆ ਹੀ ਨਾ। ਇੱਕ ਸਿੱਖ ਹੋਣ ਦੇ ਨਾਤੇ ਦੇ ਉੱਤੇ ਇਹ ਜ਼ਰੂਰੀ ਨਹੀਂ ਕਿ ਬਾਹਰੀ ਚਿੰਨ੍ਹ ਹੋਣ, ਕਿਉਂਕਿ ਗੁਰੂ ਨਾਨਕ ਦਾ ਪਹਿਰਾਵਾ ਤੱਕਣਾ, ਗੁਰੂ ਨਾਨਕ ਜੇ ਹਾਜੀਆਂ ਦੇ ਨਾਲ ਜਾ ਰਿਹਾ, ਹਾਜੀਆਂ ਦੇ ਨਾਲ ਉਹ ਬੰਦਾ ਨਹੀਂ ਜਾ ਸਕਦਾ ਜਿਹਦਾ ਇਸ ਜਿਹੜੇ ਹਿੰਦੂ ਜਾਂ ਮਤਲਬ ਉਸ ਤਰ੍ਹਾਂ ਦਾ ਪਹਿਰਾਵਾ ਹੋਵੇ ਹਿੰਦੂ ਧਰਮ ਨਾਲ ਸੰਬੰਧਿਤ। ਗੁਰੂ ਨਾਨਕ ਉੱਥੇ ਜਾਂਦਾ ਤੇ ਉੱਥੇ ਜਾਂਦੇ ਸਮੇਂ ਗੁਰੂ ਸਾਹਿਬ ਉਹ ਉਸੇ ਤਰ੍ਹਾਂ ਦਾ ਪੁਸ਼ਾਕ ਤੇ ਉਸੇ ਤਰ੍ਹਾਂ ਦੀ ਸੇਲੀ ਟੋਪੀ ਤੇ ਉਸੇ ਤਰ੍ਹਾਂ ਦਾ ਪਹਿਰਾਵਾ ਧਾਰਨ ਕਰਦੇ ਨੇ, ਕਿਉਂਕਿ ਗੁਰੂ ਸਾਹਿਬ ਦੇ ਅੰਦਰ ਜਿਹੜਾ ਮੁੱਖ ਮੰਤਵ ਹੈ ਉਹ ਅਮਲ ਜਿਹੜੇ ਨੇ ਉਹ ਹਾਵੀ ਨੇ, ਸ਼ੁਭ ਗੁਣਾਂ ਦੇ ਉੱਤੇ ਗੁਰੂ ਸਾਹਿਬ ਦਾ ਇਸ਼ਾਰਾ ਹੈ। ਮੈਨੂੰ ਹੁਣ ਗੱਲ ਹੀ ਵਿਸਰ ਗਈ ਕੀ ਕਰਨ ਲੱਗਾ ਸੀ। ਖੈਰ, ਗੁਰੂ ਸਾਹਿਬ ਅਮਲਾਂ ਦੀ ਗੱਲ ਕਰਦੇ ਨੇ। ਗੁਰੂ ਨਾਨਕ ਸਾਹਿਬ ਇੱਕ ਚੰਗੇ ਉਸ ਭੇਖ ਦਾ ਹਰ ਭੇਖ ਨੂੰ ਜਿਹੜਾ ਹੈ ਗੁਰੂ ਸਾਹਿਬ ਧਾਰਨ ਕਰ ਲੈਂਦੇ ਨੇ, ਸਮੇਂ ਨੂੰ ਨਜ਼ਾਕਤ ਨੂੰ ਵੇਖਦਿਆਂ ਹੋਇਆਂ, ਪਰ ਇੱਕ ਅਮਲ ਨੂੰ ਉੱਤੇ ਜ਼ੋਰ ਦਿੰਦੇ ਨੇ, ਇੱਕ ਚੰਗੇ ਸ਼ੁਭ ਗੁਣਾਂ ਦੇ ਉੱਤੇ ਜ਼ੋਰ ਦਿੰਦੇ ਨੇ। ਹਾਂਜੀ, ਗੱਲ ਯਾਦ ਆ ਗਈ, ਮੈਂ ਗੱਲ ਕਰਨ ਲੱਗਾ ਸੀ ਸਿੱਖੀ ਦੀ, ਭਾਈ ਗੁਰਦਾਸ ਦੀ। ਭਾਈ ਗੁਰਦਾਸ ਜਦੋਂ ਸਿੱਖੀ ਦੀ ਗੱਲ ਕਰਦਾ ਪਿਆ ਤੇ ਭਾਈ ਗੁਰਦਾਸ ਇਹ ਗੱਲ ਕਹਿੰਦਾ ਕਿ ਸਿੱਖ ਹੋਣਾ ਤੇ ਉਹਦੇ ਵਾਸਤੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਭਾਈ ਗੁਰਦਾਸ ਸਿੱਖੀ ਦੀਆਂ ਨਿਸ਼ਾਨੀਆਂ ਦੱਸਦਾ ਕਿ ਮਨੁੱਖ ਦਾ ਮਨ ਨਿਰਮਲ ਹੋਵੇ, ਉਹਦੇ ਚ ਮੈਲ ਨਾ ਹੋਵੇ ਦਵੈਸ਼ ਦੀ, ਕਿਸੇ ਦੇ ਪ੍ਰਤੀ ਈਰਖਾ ਭਾਵ ਨਾ ਹੋਵੇ, ਉਹਦੇ ਅੰਦਰ ਨਿਮਰਤਾ ਹੋਵੇ, ਉਹਦੇ ਅੰਦਰ ਹਲੀਮੀ ਹੋਵੇ, ਉਹ ਸ਼ੁੱਧ ਹੋਵੇ, ਸਵੱਛ ਹੋਵੇ, ਸਾਫ ਹੋਵੇ ਪਾਣੀ ਦੀ ਤਰ੍ਹਾਂ, ਤੇ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ, ਉਹਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੋਵੇ, ਉਹ ਪਰ ਉਪਕਾਰ ਇੰਨਾ ਕੁ ਪ੍ਰਬਲ ਹੋਵੇ ਕਿ ਉਹ ਜੇ ਉਹਨੂੰ ਤੱਤਾ ਵੀ ਹੋਣਾ ਪਵੇ ਪਰ ਉਪਕਾਰ ਕਰਨ ਵਾਸਤੇ, ਕਿਸੇ ਨਾਲ ਲੜਨਾ ਵੀ ਪਵੇ ਕਿਸੇ ਗਰੀਬ ਦਾ ਭਲਾ ਕਰਨ ਵਾਸਤੇ, ਤੇ ਉਹ ਆਪਣੀ ਜਾਨ ਦੀ ਪਰਵਾਹ ਨਾ ਕਰੇ, ਜੇ ਠੰਡਾ ਵੀ ਹੋਣਾ ਪਵੇ ਤੇ ਉਹ ਉਸ ਵੇਲੇ ਆਪਣੇ ਮੂੰਹ ਦੇ ਉੱਤੇ ਕਾਲਖ ਲਾ ਕੇ ਸੱਤੇ ਤੇ ਬਲਵੰਡ ਨੂੰ ਬਖਸ਼ਾਉਣ ਵਾਸਤੇ ਭਾਈ ਲੱਦੇ ਦੇ ਵਾਂਗੂ ਗਲੀਆਂ ਦੇ ਵਿੱਚ ਆਪਣੇ ਢੰਡੋਰਾ ਪਿੱਟਦਾ ਹੋਇਆ ਗੇੜਾ ਕੱਢ ਸਕਦਾ, ਉਹ ਇੰਨਾ ਕੁ ਠੰਡਾ ਵੀ ਹੋਵੇ। ਇਸ ਤਰ੍ਹਾਂ ਦਾ ਪਰ ਉਪਕਾਰ ਹੈ ਜਿਹੜਾ ਉਹ ਜ਼ਰੂਰੀ ਹੈ। ਭਾਈ ਗੁਰਦਾਸ ਦੀ ਨਜ਼ਰ ਦੇ ਵਿੱਚ ਸਿੱਖੀ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ, ਜੇ ਸਿੱਖ ਨੂੰ ਤੱਤਾ ਹੋਣਾ ਪੈਂਦਾ ਤੇ ਪਰ ਉਪਕਾਰ ਕਰਨ ਵਾਸਤੇ, ਜੇ ਠੰਡਾ ਹੋਣਾ ਪੈਂਦਾ ਪਰ ਉਪਕਾਰ ਵਾਸਤੇ। ਭਾਈ ਗੁਰਦਾਸ ਨਿਮਰਤਾ ਰੱਖਣ ਵਾਸਤੇ ਕਹਿ ਰਹੇ ਨੇ, ਭਾਈ ਗੁਰਦਾਸ ਨਿਰਮਲ ਤੇ ਸਾਫ਼ ਤੇ ਸ਼ੁੱਧ ਹਿਰਦੇ ਦਾ ਵਰਣਨ ਉਹ ਕਰ ਰਹੇ ਨੇ, ਤੇ ਜੇ ਸਿੱਖ ਹੋਣਾ ਭਾਈ ਗੁਰਦਾਸ ਕਹਿੰਦਾ ਇਹ ਨਿਸ਼ਾਨੀਆਂ ਲਾਜ਼ਮੀ ਨੇ, ਨਾ ਕਿ ਬਾਹਰੀ ਚਿੰਨ੍ਹਾਂ ਦਾ ਵਰਣਨ ਹੈ ਸਿੱਖੀ ਦੇ ਵਿੱਚ। ਸਿੱਖੀ ਅੰਦਰ ਦੀ ਹੈ, ਸਿੱਖੀ ਮਨ ਦੀ ਹੈ, ਤੇ ਮਨ ਦੇ ਉੱਤੇ ਖਾਸ ਸੱਟ ਮਾਰਦੇ ਪਏ ਭਾਈ ਗੁਰਦਾਸ, ਮਨ ਦੇ ਉੱਤੇ ਖਾਸ ਸੱਟ ਮਾਰਦੇ ਪਏ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੇ ਅੱਜ ਇਸ ਦਿਹਾੜੇ ਦੇ ਉੱਤੇ ਅਸੀਂ ਇਕੱਤਰ ਹੋਏ ਹਾਂ, ਉਹਨਾਂ ਦੀਆਂ ਵਾਰਤਾਵਾਂ ਸਾਂਝੀਆਂ ਕਰ ਰਹੇ ਹਾਂ, ਕਿਉਂਕਿ ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ। ਅਸੀਂ ਕਿਤੇ ਨਾ ਕਿਤੇ ਉਸ ਗੱਲ ਤੋਂ ਅਵੇਸਲੇ ਹੋ ਜਾਂਦੇ ਹਾਂ, ਦੂਰ ਹੋ ਜਾਂਦੇ ਹਾਂ। ਬਾਹਰੀ ਤੌਰ ਤੇ ਕਰਮ ਕਾਂਡ ਕਰਨੇ ਜਾਂ ਕੋਈ ਵੀ ਕਾਰਜ ਕਰਨਾ, ਆਪਣੇ ਆਪ ਨੂੰ ਢਾਲਣਾ, ਇਹ ਬਹੁਤ ਸੌਖਾ ਹੁੰਦਾ ਤੇ ਬਹੁਤ ਔਖਾ ਹੁੰਦਾ ਆਪਣੇ ਮਨ ਨੂੰ ਸਵਾਰਨਾ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਇੱਕ ਆਮ ਬਚਨ ਤੁਸੀਂ ਉਪਦੇਸ਼ ਵਿੱਚ ਸੁਣਿਆ ਹੋਵੇਗਾ ਕਿ ਜੇ ਮੈਂ ਅੱਜ ਵੀ ਸੰਗਤ ਦੇ ਵਿੱਚ ਕਹਿ ਲਵਾਂ ਨਾ ਕਿ ਮੈਨੂੰ ਸੀਸ ਦੀ ਲੋੜ ਹੈ, ਮੈਂ ਸਿਰ ਮੰਗ ਲਵਾਂ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਮੰਗੇ, ਤੇ ਉਦੋਂ ਤੇ ਸ਼ਾਇਦ ਪੰਜ ਉੱਠੇ ਸਨ, ਅੱਜ ਸ਼ਾਇਦ ਸਾਰੇ ਹੀ ਉੱਠ ਕੇ ਆ ਜਾਣ। ਤੇ ਫਿਰ ਇੱਕ ਬਚਨ ਕਰਦੇ, ਜੇ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਦੇ ਸਿਰ ਵੱਢ ਕੇ ਉਹਨਾਂ ਨੂੰ ਤੇ ਫਿਰ ਅੰਮ੍ਰਿਤ ਛਕਾਇਆ ਸੀ, ਤੇ ਗੁਰੂ ਰਾਮ ਸਿੰਘ ਨੇ ਉਹਨਾਂ ਦੇ ਪੰਜਾਂ ਦੇ ਮਨ ਲਏ ਸਨ ਕਿ ਆਪਣੇ ਮਨੋ ਸਮਰਪਿਤ ਹੋਵੋ, ਬਹੁਤ ਔਖਾ ਹੁੰਦਾ ਦਿਲੋਂ ਸਮਰਪਿਤ ਹੋਣਾ, ਆਪਣਾ ਸਰੀਰ ਸਮਰਪਿਤ ਕਰ ਦੇਣਾ, ਆਪਣੇ ਤਨ ਨੂੰ ਕਿਸੇ ਤੋਂ ਕੁਰਬਾਨ ਕਰ ਦੇਣਾ ਕੋਈ ਔਖੀ ਗੱਲ ਨਹੀਂ, ਪਰ ਆਪਣੇ ਮਨ ਨੂੰ ਅਰਪਣ ਕਰਨਾ ਜਾਂ ਆਪਣੇ ਮਨ ਨੂੰ ਸਵਾਰਨਾ ਇਹ ਬਹੁਤ ਔਖਾ ਕੰਮ ਹੈ, ਇਹਦੇ ਵਾਸਤੇ ਗੁਰੂ ਅੱਗੇ ਅਰਦਾਸ ਕਰਨ ਦੀ ਲੋੜ ਹੈ। ਤੇ ਅੱਜ ਦੇ ਦਿਹਾੜੇ ਉੱਤੇ ਗੁਰੂ ਸਾਹਿਬ ਦਾ ਮਨ ਨੂੰ ਸਿੱਧਾ ਸਿੱਧਾ ਉਪਦੇਸ਼ ਹੈ ਚੰਗੇ ਅਮਲ ਧਾਰਨ ਕਰਨ ਦਾ, ਸਿੱਖੀ ਦੇ ਉਹ ਗੁਣਾਂ ਨੂੰ ਵਸਾਉਣ ਦੀ ਲੋੜ ਹੈ। ਸੋ ਮੈਂ ਇੰਨੀਆਂ ਕੁ ਅਰਜ਼ਾਂ ਕਰਦਾ ਖਿਮਾ ਦਾ ਜਾਚਕਾਂ, ਸਮਾਂ ਹੋ ਗਿਆ, ਤੇ ਸਤਿ ਸ੍ਰੀ ਅਕਾਲ।